ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਦੇ ਪੰਚ ਜਨਾ ਸਿਓ ਸੰਗ ਨ ਛੁਟਕਿਓ ਅਦਿਕ ਅਹੰ ਬੁੱਧ ਬਾਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਦੇ ਪੰਚ ਜਨਾ ਸਿਓ ਸੰਗ ਨ ਛੁਟਕਿਓ ਅਦਿਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਿਬੇਕਾ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਿਬੇਕਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੇ ਸਾਜੇ ਸਾਰੀ ਸਤਸੰਗ ਜਿਓ ਪਾਤਸ਼ਾਹ ਦੀ ਅਪਰਪਾਰ ਬਖਸ਼ਿਸ਼ ਹੋਈ ਹੈ। ਮਨੁੱਖਾ ਜਨਮ ਦਿੱਤਾ, ਉਸ ਨੇ ਸਿੱਖ ਬਣਾਇਆ, ਸਿੱਖੀ ਬਖਸ਼ੀ ਅਤੇ ਸਿੱਖੀ ਦੇ ਕੇਂਦਰੀ ਅਸਥਾਨ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਬਖਸ਼ੇ ਆਪ ਹਾਜ਼ਰ ਹੋਏ ਹੋ। ਇਸ ਧਰਤੀ ਦੀ ਧੂੜ ਪਵਿੱਤਰ ਹੈ, ਇਹ ਅਸਥਾਨ ਦਾ ਜ਼ਰਾ ਜ਼ਰਾ ਪਵਿੱਤਰ ਹੈ, ਜਿੱਥੇ ਮੇਰੇ ਸਤਿਗੁਰੂ ਰਾਮਦਾਸ ਉਹਨਾਂ ਦੇ ਚਰਨ ਕਮਲ ਲੱਗੇ ਹੋਏ ਨੇ, ਉਹ ਚੱਲਦੇ ਰਹੇ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਹੱਥੀਂ ਬੈਠ ਕੇ ਸੇਵਾ ਕਰਵਾਈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਮਿਹਰਾਂ ਵਰਤੀਆਂ। ਇਹ ਅਸਥਾਨ ਸਿੱਖੀ ਦੀ ਜਿੰਦ ਜਾਨ ਹੈ, ਸਾਡਾ ਜਥੇਬੰਦੀ ਦਾ ਸਿੱਖ ਪੰਥ ਦਾ ਕੇਂਦਰੀ ਅਸਥਾਨ ਹੈ, ਜਿੱਥੋਂ ਆ ਕੇ ਸਿੱਖ ਜੀਵਨ ਲਈ ਰੌਸ਼ਨੀ ਲੈਂਦਾ ਹੈ, ਜੀਵਨ ਜਾਤ ਸਿੱਖਦਾ ਹੈ, ਸਿੱਖੀ ਦੀ ਪ੍ਰੇਰਨਾ ਲੈਂਦਾ ਹੈ ਔਰ ਟੁੱਟੀਆਂ ਸੁਰਤਾਂ ਜੁੜਦੀਆਂ ਹਨ। ਇੱਥੇ ਆ ਕੇ ਸਿੱਖੀ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਹੈ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਉਸ ਦੀ ਵਿਚਾਰ ਇਸ ਵੇਲੇ ਅਸੀਂ ਕਰਨੀ ਹੈ। ਅੱਜ ਮੇਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਵੀ ਹੈ ਅਤੇ ਅਸ਼ਟਪਦੀ ਦਾ ਵਿਚਾਰ ਵੀ ਕਰਨਾ ਹੈ। ਪਹਿਲ ਇਸੇ ਗੱਲ ਦੀ ਹੀ ਹੈ ਜਦੋਂ ਮੁੱਖ ਵਾਕ ਦੀ ਕਥਾ ਕਰੀਏ ਕਿ ਪਹਿਲੀ ਉਸਦੇ ਅਰਥ ਭਾਵ ਅਰਥ ਵਿਚਾਰ, ਉਸ ਤੋਂ ਬਾਅਦ ਇਤਿਹਾਸ ਸ਼ਬਦ ਦੀ ਵਿਚਾਰ ਆਰੰਭ ਕਰੀਏ। ਇਸ ਅਸ਼ਟਪਦੀ ਦੇ ਵਿੱਚ ਦੋ ਰਹਾਉ ਦੀਆਂ ਪੰਕਤੀਆਂ ਨੇ। ਪਹਿਲੀ ਹੈ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ ਰਹਾਉ। ਦੂਸਰੀ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਦੀਨਾਂ ਦੇ ਦੁੱਖ ਦੂਰ ਕਰਨ ਵਾਲੇ ਤੇਰੇ ਸੇਵਕ ਨੂੰ ਤੇ ਸਿੱਧਾ ਮਾਰਗ ਮਿਲ ਗਿਆ। ਹਰੀ ਦੀ ਸਿਫਤ ਸਲਾਹ, ਉਸਦੀ ਕੀਰਤੀ ਵਿੱਚ ਮਨ ਰੰਗਿਆ ਗਿਆ, ਬਸ ਇਹ ਹੀ ਸਾਡਾ ਮਾਰਗ ਹੈ। ਸਿੱਖੀ ਦਾ ਮਾਰਗ ਕੀ ਹੈ, ਸਾਧਨਾ ਕੀ ਹੈ? ਜੇ ਕੋਈ ਹੋਰ ਹੁੰਦੀ ਨਾ ਤੇ ਗੁਰੂ ਸਾਹਿਬ ਹਰਿਮੰਦਰ ਸਾਹਿਬ ਜ਼ਰੂਰ ਕਰਵਾਉਂਦੇ, ਜ਼ਰੂਰ ਕਹਿੰਦੇ ਇੱਥੇ ਪੁੱਠੇ ਲਟਕਿਆ ਕਰੋ, ਇੱਥੇ ਤਪ ਕਰਿਆ ਕਰੋ, ਇੱਥੇ ਆਹ ਕਰਮ ਕਰਨਾ ਹੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਆਪ ਹੀ ਉਹਨਾਂ ਇੱਥੇ ਕੀਰਤਨ ਆਰੰਭ ਕਰਵਾਇਆ, ਆਪ ਵੀ ਕੀਤਾ, ਹੋ ਰਿਹਾ। ਇੱਥੇ ਵਿਚਾਰ ਹੈ ਇੱਕ, ਅੱਜ ਤੱਕ ਵਿਦਵਾਨਾਂ ਨੇ, ਵਿਚਾਰਵਾਨਾਂ ਨੇ, ਜਗਿਆਸੂਆਂ ਨੇ ਵਾਰ ਵਾਰ ਵਿਚਾਰ ਪ੍ਰਗਟ ਕੀਤੇ ਨੇ। ਜਦੋਂ ਇਸ ਪੰਕਤੀ ਨੂੰ ਪੜ੍ਹਦੇ ਨੇ, ਪਿਆਰੇ ਇਨ ਵਿਧ, ਵਿਧ ਹੁੰਦਾ ਤਰੀਕਾ ਢੰਗ, ਇਹਨਾਂ ਢੰਗਾਂ ਨਾਲ ਤਰੀਕਿਆਂ ਨਾਲ ਮਿਲਣ ਨਾ ਜਾਈ, ਰੱਬ ਨਾਲ ਨਹੀਂ ਮਿਲਿਆ ਜਾਂਦਾ, ਮੈਂ ਕੀਏ ਕਰਮੇ ਅਨੇਕਾ। ਹੁਣ ਸਵਾਲ ਇਹ ਹੈ, ਪੁੱਛਦੇ ਨੇ ਜੀ ਗੁਰੂ ਅਰਜਨ ਦੇਵ ਜੀ ਨੇ ਆਪ ਇਹ ਕਰਮ ਕੀਤੇ? ਆਹ ਜਿਹੜਾ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਉਲ ਭੰਗਮ ਸਾਧੇ, ਸ਼ੰਕਾ ਪੈ ਜਾਂਦਾ ਉਹਨਾਂ 'ਤੇ ਇਹ ਨਹੀਂ ਕੀਤੇ। ਕਈਆਂ ਨੇ ਕਹਿ ਦਿੱਤਾ ਪਿਛਲੇ ਜਨਮ 'ਚ ਕੀਤੇ ਹੋਣਗੇ, ਇਹ ਹੋਰ ਉਲਝਣ ਵਾਲੀ ਗੱਲ। ਕਈਆਂ ਇਹ ਕਰਤ ਕੀਤੇ ਕਿ ਮੈਂ ਵੇਖਿਆ ਮੇਰੇ ਵਹਿੰਦਿਆਂ ਕਈਆਂ ਨੇ ਕੀਤੇ, ਕਈਆਂ ਨੇ ਕੀਤੇ, ਉਹ ਜਿਹੜੇ ਸੀ ਨਾ ਬ੍ਰੈਕਟ ਵਿੱਚ ਅਰਥ ਕੀਤੇ ਨੇ ਕਿ ਕਈਆਂ ਨੇ ਕੀਤੇ ਜਾਂ ਐਸੇ ਅਰਥ ਹੋਰ। ਇੱਕ ਗੱਲ ਜਿਹੜੀ ਹੈ, ਮੈਂ ਆਪਦਾ ਧਿਆਨ ਉਸ ਪਾਸੇ ਦਵਾਵਾਂ, ਗੁਰੂ ਨੂੰ ਅਸੀਂ ਇੱਕ ਜੋਤ ਕਹਿੰਦੇ ਹਾਂ, ਇੰਜ ਸਮਝਣਾ ਗੁਰੂ ਜੋਤ ਹੈ ਅਤੇ ਗੁਰ ਵਿਅਕਤੀ ਮਣਕੇ ਹਨ, ਉਹ ਜੋਤ ਨੇ ਸਾਰਿਆਂ ਨੂੰ ਪਰੋਇਆ ਹੋਇਆ ਧਾਗੇ ਦੀ ਤਰ੍ਹਾਂ। ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਅਤੇ ਖਾਲਸਾ ਪੰਥ ਤੱਕ ਉਹ ਜੋਤ ਹੈ ਇੱਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਤਾਂ ਰੋਜ਼ਾਨਾ ਕਹਿੰਦੇ ਹੋ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਅਤੇ ਗੁਰੂ ਨੇ ਆਪ ਹੀ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਬਣਾ ਕੇ ਕਾਦਰ ਆਪ ਵਸਿਆ, ਅਤੇ ਸਤਿਗੁਰੂ ਸਿੱਖੀ ਸਾਜ ਕੇ ਸਿੱਖੀ ਤੋਂ ਅਲੈਦਾ ਨਹੀਂ ਹੋਇਆ, ਸਿੱਖੀ ਵਿੱਚ ਆਪ ਵਸਿਆ, ਪੰਥ ਸਾਜ ਕੇ ਪੰਥ ਤੋਂ ਵੱਖ ਨਹੀਂ ਹੋਇਆ, ਪੰਥ ਵਿੱਚ ਆਪ ਬੈਠਾ ਹੋਇਆ। ਇਸ ਦਾ ਭਾਵ ਇਹ ਹੋ ਗਿਆ ਜਿਵੇਂ ਕਾਇਆ ਪਲਟ ਸਰੂਪ ਬਣਾਇਆ। ਗੁਰੂ ਅੰਗਦ ਦੇਵ ਜੀ ਦੇ ਵੇਲੇ ਗੁਰੂ ਨਾਨਕ ਦੇਵ ਜੋਤੀ ਜੋ ਸਮਾਏ ਅਤੇ ਗਏ ਕਿੱਥੇ, ਕਿਹੜੇ ਪਾਸੇ? ਕਿਤੇ ਅਰਸ਼ਾਂ ਨੂੰ ਚਲੇ ਗਏ? ਨਹੀਂ, ਗੁਰੂ ਅੰਗਦ ਦੇਵ ਦੇ ਹਿਰਦੇ 'ਚ ਬੈਠ ਗਏ। ਆਪ ਕਿਹਾ ਬਾਬਾ ਮੜੀ ਨਾ ਗੋਰ, ਗੁਰ ਅੰਗਦ ਕੇ ਹੀ ਹੈ ਮੈਂ। ਪਾਤਸ਼ਾਹ ਕੋਈ ਹੋਰ ਵੀ ਕਹਿਣ ਲੱਗੇ ਸਾਧ ਸੰਗਤ ਜਿੱਥੇ ਬੈਠਣਗੇ ਸਾਧ ਸੰਗਤ ਵਿੱਚ ਮੈਂ ਸਦਾ ਵਸਾਂਗਾ। ਵਿੱਚ ਸੰਗਤ ਹਰ ਪਵ ਵਸੇ ਜੀ, ਉੱਥੇ ਰੱਬ ਵੱਸਦਾ ਉੱਥੇ ਮੈਂ ਵਸਣਾ। ਫਿਰ ਕਹਿ ਦਿਓ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਮੈਂ ਕੀਤੇ, ਪਰ ਕਦੋਂ ਕੀਤੇ? ਹੁਣ ਨਹੀਂ ਕੀਤੇ, ਤੀਜੇ ਜਾਮੇ ਵਿੱਚ ਕੀਤੇ। ਗੁਰੂ ਅਮਰਦਾਸ ਵੇਲੇ ਕਿਹੜਾ ਕਰਮ ਕਾਂਡ ਹੈ ਜਿਹੜਾ ਨਹੀਂ ਕੀਤਾ? ਗੰਗਾ ਹੋ ਗਏ। ਇੱਕ ਗੁਰੂ ਦਾ ਅਨੁਭਵ ਦੂਸਰੇ ਨੂੰ ਮਿਲ ਰਿਹਾ। ਗੁਰੂ ਅੰਗਦ ਦੇਵ ਦੀ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਗੁਰੂ ਅਰਜਨ ਦੇਵ ਖੇਡਦੇ ਰਹੇ। ਉਹਨਾਂ ਇੱਕ ਗੱਲ ਨਹੀਂ ਸੁਣਾਈ ਵੀ ਤੀਰਥਾਂ 'ਤੇ ਗਏ, ਉੱਥੇ ਕੀ ਹੋ ਰਿਹਾ ਸੀ, ਕਿਹੜੇ ਕਿਹੜੇ ਕਰਮ ਕਾਂਡ ਕੀਤੇ ਜਾ ਰਹੇ ਸਨ। ਸਾਹਿਬ ਗੁਰੂ ਅੰਗਦ ਦੇਵ ਦੀ ਹਜ਼ੂਰੀ 'ਚ ਗੁਰੂ ਅਮਰਦਾਸ ਜਦੋਂ ਪਹੁੰਚੇ ਨੇ, ਪੁੱਛਿਆ ਜੀ 20 ਵਾਰੀ ਗੰਗਾ ਗਿਆ, ਇਹ ਕਰਮ ਕੀਤੇ? ਤੇ ਸਤਿਗੁਰੂ ਹੱਸ ਪਏ, ਕਹਿਣ ਲੱਗੇ ਕੁਛ ਵੀ ਨਹੀਂ ਹੋਇਆ, ਅਜੇ ਤੱਕ ਕੁਛ ਨਹੀਂ ਹੋਇਆ। ਕਿਉਂ? ਕਹਿਣ ਲੱਗੇ ਨਾ ਤੂੰ ਤੀਰਥ ਬਣਾਇਆ ਨਾ ਅਜੇ ਨਾਤਾ। ਕਹਿਣ ਲੱਗਾ ਜੀ ਤੀਰਥ ਆ ਬਣਾਈਦਾ? ਕਹਿਣ ਲੱਗੇ ਹਾਂ ਬਣਦਾ, ਆ ਤੈਨੂੰ ਦੱਸਾਂ। ਸੁਣਿਆ, ਸੁਣ ਕੇ ਕੀ ਕੀਤਾ? ਮੰਨਿਆ, ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਇਹ ਤੀਰਥ ਆ ਤੈਨੂੰ ਦੱਸਾਂ, ਤੀਰਥ ਨਾਮਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਇਹ ਅਨੁਭਵ ਹੈ ਸਤਿਗੁਰਾਂ ਦਾ। ਉਹ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾ ਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜੇ ਛੂਟੇ। ਤੁਹਾਡਾ ਮਾਰਗ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਇਹ ਸਾਗਰ ਸੋਈ ਤਰੇ ਜੋ ਹਰ ਗੁਣ ਗਾਵੇ। ਜਿਹੜਾ ਰੱਬ ਦੇ ਗੁਣ ਗਾਏ ਉਹੀ ਤਰੇਗਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਭਗਤਾਂ ਦੀ ਗੱਲ ਕਰਦੇ ਨੇ, ਇਹ ਨਹੀਂ ਆਖਿਆ ਤੇਰੇ ਦਰ 'ਤੇ ਭਗਤ ਪੁੱਠੇ ਲਟਕਦੇ ਪਏ ਨੇ, ਤੇਰੇ ਦਰ 'ਤੇ ਭੁੱਖੇ ਰਹਿੰਦੇ ਨੇ, ਨੰਗੇ ਪੈਰੀਂ ਚੱਲਦੇ ਨਹੀਂ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ, ਕੀਰਤੀ ਗਾ ਰਹੇ ਨੇ, ਸ਼ੋਭਾ ਪਾ ਰਹੇ ਨੇ। ਕਹਿੰਦੇ ਨੇ ਕਰਮਾਂ ਨੂੰ ਵੇਖਿਆ, ਅਨੁਭਵ ਹੈ ਸਾਡਾ, ਅਨੇਕਾਂ ਕਰਮ ਜਿਹੜੇ ਨੇ ਇਹ ਕੀਤਿਆਂ ਵੀ ਇੱਕ ਨਹੀਂ ਮਿਲਦਾ, ਕਰਮ ਤਾਂ ਮੁੱਕਣ 'ਚ ਨਹੀਂ ਆਉਂਦੇ, ਬਹੁਤ ਕਰਮ ਕਾਂਡ। ਇਹ ਜਾਲ ਐਸਾ ਸੀ ਜਿਹੜਾ ਫਸ ਜਾ ਉਹ ਨਿਕਲਦਾ ਨਹੀਂ ਸੀ। ਹੁਣ ਕੁਛ ਐਸੇ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ, ਅਕੀਰ ਕਹਿੰਦੇ ਨੇ ਇਹ ਕਰ ਕਰਕੇ ਵੇਖਿਆ ਥੱਕ ਗਏ। ਗੋਰਖ ਨੇ ਜਿਹੜੇ ਕਰਮ ਦਿੱਤੇ ਉਹਨੂੰ ਗੋਰਖ ਧੰਦਾ ਬਣ ਗਏ। ਕਹਿੰਦੇ ਨੇ ਐਸੇ ਐਸੇ ਕਰਮ ਨੇ ਥੱਕ ਗਏ ਅਤੇ ਸਵਾਮੀ ਦੇ ਦੁਆਰੇ ਡਿੱਗ ਪਏ ਕਿ ਕਿਰਪਾ ਕਰੋ, ਵਿਚਾਰ ਵਾਲੀ ਵਿਵੇਕ ਵਾਲੀ ਬੁੱਧ ਦਿਓ ਤਾਂ ਕਿ ਵੇਖ ਸਕੀਏ ਠੀਕ ਕੀ ਹੈ ਅਤੇ ਗਲਤ ਕੀ ਹੈ। ਇੱਥੇ ਮੈਂ ਇੱਕ ਪ੍ਰਮਾਣ ਤੁਹਾਡੇ ਸਾਹਮਣੇ ਰੱਖਾਂ। ਇੱਕ ਮਕਾਨ ਹੋਵੇ, ਦੀਵਾਰਾਂ ਵਿੱਚ ਹੀਰੇ ਜੜੇ ਹੋਣ, ਸ਼ੀਸ਼ ਮਹਿਲ ਹੋਵੇ, ਫਰਸ਼ ਸੋਹਣੇ ਹੋਣ, ਅਤੇ ਕੋਈ ਜਾਏ ਪਰ ਜਾਏ ਉਸ ਵੇਲੇ ਜਦੋਂ ਹਨੇਰਾ ਹੋਵੇ, ਅਤੇ ਉਹ ਖੜ੍ਹਾ ਹੋ ਕੇ ਘੜੀ ਆ ਜਾਏ, ਅਤੇ ਕੋਈ ਪੁੱਛੇ ਮਕਾਨ ਬੜਾ ਸੋਹਣਾ ਸੀ, ਜਵਾਬ ਪਤਾ ਉਹਨੇ ਕੀ ਦੇਣਾ? ਉਹਨੇ ਕਹਿਣਾ ਮੈਂ ਨਹੀਂ ਵੇਖੇ, ਰੌਸ਼ਨੀ ਕੋਈ ਨਹੀਂ, ਹਨੇਰੇ 'ਚ ਗਿਆ ਅਤੇ ਹਨੇਰੇ 'ਚ ਆ ਗਿਆ। ਉਹਨੂੰ ਤਾਂ ਰਤਨ ਦਿਸਣੇ ਨਹੀਂ, ਹੀਰੇ ਦਿਸਣੇ ਨਹੀਂ, ਸੋਨਾ ਦਿਸਣਾ ਨਹੀਂ, ਹਨੇਰੇ 'ਚ ਗਿਆ। ਦੂਸਰਾ ਗਿਆ ਕਿ ਫਟੀਆਂ ਕੰਧਾਂ, ਵਿਛੀਆਂ ਬੋਰੀਆਂ, ਉਹਨੂੰ ਕਿਹਾ ਕੰਗਾਲਾਂ ਦੇ ਘਰ ਗਏ। ਉਹਨੇ ਕਹਿਣਾ ਵੇਖਿਆ ਨਹੀਂ ਕੁਛ ਵੀ, ਕਿਉਂਕਿ ਹਨੇਰਾ, ਹਨੇਰਾ ਹੋਵੇ ਅਤੇ ਹੀਰੇ ਅਤੇ ਬੋਰੀਆਂ ਬਰਾਬਰ ਹੀ ਨੇ। ਸਾਡੇ ਅੰਦਰ ਵੀ ਹੈਨ ਬਹੁਤ ਹੀਰੇ, ਪਰ ਜੇ ਪ੍ਰਕਾਸ਼ ਹੋ ਜਾਏ ਨਾ ਅਸਲ ਵਿੱਚ, ਗੁਣ ਵੀ ਤਾਂ ਦਿਸਦੇ ਨੇ ਜੇ ਅੰਦਰ ਗੁਰ ਸ਼ਬਦ ਦਾ ਪ੍ਰਕਾਸ਼ ਹੋਵੇ, ਨਾਮ ਦਾ ਪ੍ਰਕਾਸ਼ ਹੋਵੇ, ਅਵਗਣ ਵੀ ਤਾਂ ਦਿਸਦੇ ਨੇ, ਨਹੀਂ ਤਾਂ ਅੰਧੇਰ ਕੋਠੜੀ ਹੈ। ਇੱਕ ਬਾਣੀ ਦਾ ਪ੍ਰਮਾਣ ਦੇ ਦਿਆਂ, ਦੁੱਧ ਬਿਨ ਧੇਨ, ਨਾਮ ਤੋਂ ਬਿਨਾਂ ਬੰਦੇ ਦੀ ਹਾਲਤ ਕੀ? ਨਾਮ ਨੇ ਜੋ ਵਿਵੇਕ ਦੇਣਾ, ਅਕਲ ਦੇਣੀ ਹੈ, ਦੀਵਾ ਜਗਣਾ ਉਹ ਨਾ ਜਗਿਆ, ਹਾਲਤ ਇਸ ਦੀ ਹੈ ਕਿ ਜਿਵੇਂ ਗਾਂ ਦੁੱਧ ਨਾ ਦਿੰਦੀ ਹੋਵੇ ਤਾਂ ਜੋ ਉਹਦੀ ਹਾਲਤ, ਕੌਣ ਪੁੱਛਦਾ? ਦੁੱਧ ਬਿਨ ਧੇਨ, ਪੰਖ ਬਿਨ ਪੰਖੇ, ਖੰਭ ਕੋਈ ਨਹੀਂ ਪੰਖੇ ਤੇ ਕੀ ਉੱਡੇਗਾ। ਦੁੱਧ ਬਿਨ ਧੇਨ, ਪੰਖ ਬਿਨ ਪੰਖੇ, ਜਲ ਬਿਨ ਉਤਪੁਜ ਕੰਮ ਨਹੀਂ, ਪਾਣੀ ਤੋਂ ਬਿਨਾਂ ਖੇਤੀ ਕਿਸੇ ਕੰਮ ਨਹੀਂ। ਕਿਆ ਸੁਲਤਾਨ ਸਲਾਮ ਵਿਹੋਣਾ, ਜਿਸ ਨੂੰ ਸਲਾਮ ਹੀ ਕੋਈ ਨਾ ਕਰੇ ਉਹ ਕਹਦਾ ਬਾਦਸ਼ਾਹ। ਅੰਧੀ ਕੋਠੀ ਤੇਰਾ ਨਾਮ ਨਹੀਂ, ਸਰੀਰ ਅੰਧੇਰ ਕੋਠੜੀ ਹੈ ਜੇ ਤੇਰਾ ਨਾਮ ਨਹੀਂ। ਬਿਵੇਕ ਦਾ ਦੀਵਾ ਜਗ ਜਾਏ, ਭਗਤ ਰਵਿਦਾਸ ਜੀ ਨੇ ਬਿਵੇਕ ਨੂੰ ਦੀਵਾ ਆਖਿਆ। ਮਾਧੋ ਅਵਿਦਿਆ ਹਿਤ ਕੀਨ, ਬਿਵੇਕ ਦੀਪ ਮਲੀਨ। ਬਿਵੇਕ ਦਾ ਦੀਵਾ ਮਲੀਨ ਹੋ ਗਿਆ, ਇੱਥੇ ਆਉਂਦੇ ਤਾਂ ਹਾਂ ਬਿਵੇਕ ਦਾ ਦੀਵਾ ਜਗ ਜਾਏ। ਜਿਨ੍ਹਾਂ ਦਾ ਜਗਿਆ ਉਹ ਤੇ ਫਟ ਦੱਸਦੇ ਨੇ ਕਿ ਮਨਮਤ ਕੀ ਹੈ ਅਤੇ ਗੁਰਮਤ ਕੀ ਹੈ। ਗੁਰੂ ਅਮਰਦਾਸ ਪਾਤਸ਼ਾਹ ਦੀ ਹਜ਼ੂਰੀ 'ਚ ਇੱਕ ਸਿੱਖ ਆਇਆ, ਕਹਿਣ ਲੱਗਾ ਪਾਤਸ਼ਾਹ ਹੁਣੇ ਹੀ ਚੱਲੋ ਮੇਰੇ ਨਾਲ ਲੰਗਰ ਛਕਣ ਚੱਲੋ। ਸਤਿਗੁਰੂ ਕਹਿਣ ਲੱਗੇ, ਉਹ ਭਾਈ ਤੇਰੇ ਘਰ ਕੋਈ ਕਾਮ ਥਿਨ ਗਾਂ ਉਤਰੀ ਹੈ ਕਿ ਜਿਹੜੀ ਉਸੇ ਵੇਲੇ ਇੱਕ ਮਿੰਟ ਵਿੱਚ ਬਣਾਏ ਦੇ ਕਥਾਵਾਂ ਨੇ ਪੁਰਾਣੀ ਹੈ, ਜਿੱਥੇ ਅਜੇ ਭੱਠੀਆਂ ਨਹੀਂ ਸਨ ਚਾੜਨੀਆਂ ਪੈਂਦੀਆਂ। ਕਹਿਣ ਲੱਗੇ ਨਾ ਮੈਂ ਭੱਠੀਆਂ 'ਤੇ ਬਣਾਇਆ, ਕਹਿੰਦੇ ਸਾਡੇ ਲਈ ਬਣਾਇਆ, ਸਾਨੂੰ ਆਖਿਆ। ਕਹਿਣ ਲੱਗਾ ਨਹੀਂ, ਤੁਹਾਡੇ ਲਈ ਨਹੀਂ ਬਣਾਇਆ ਸੀ, ਬ੍ਰਾਹਮਣਾਂ ਲਈ। ਔਲਾਦ ਨਹੀਂ ਸੀ ਹੁੰਦੀ ਤੇ ਆਸ ਬੱਜ ਗਈ, ਤੋ ਜਿਸ ਵੇਲੇ ਛਕਾਉਣ ਲੱਗਾ ਦਾਈ ਨੇ ਆਖਿਆ ਪੁੱਤਰ ਜੰਮੇ ਆ, ਤੇ ਪੰਡਿਤ ਨਾਰਾਜ਼ ਹੋ ਕੇ ਉੱਠ ਕੇ ਤੁਰ ਗਏ, ਤੇਰੇ ਘਰ ਸੂਤਕ ਪੈ ਗਏ, ਅਸੀਂ ਨਹੀਂ ਖਾਣ। ਸਤਿਗੁਰੂ ਕਹਿਣਗੇ ਅਸੀਂ ਚੱਲਦੇ ਹਾਂ, ਤੇਰਾ ਘਰ ਪਵਿੱਤਰ ਹੋ ਗਿਆ, ਰੱਬ ਨੇ ਪੁੱਤਰ ਬਖਸ਼ਿਆ, ਚਲੋ ਭਾਈ। ਅਰਦਾਸ ਕੀਤੀ, ਛਕਿਆ। ਹੁਣ ਬ੍ਰਾਹਮਣਾਂ ਨਾਲ ਵਾਹ ਤੇ ਹੈ ਸੀ, ਲੇਕਿਨ ਗੁਰੂ ਸਾਹਿਬ ਜੀ ਨੇ ਕਿਹਾ ਇਹ ਭਾਈ ਜੇ ਗਲਤ ਰਸੇ 'ਚ ਪਾਉਂਦੇ ਨੇ ਤੇ ਫਿਰ ਨਾ ਇਹਨਾਂ ਨੂੰ ਸੱਦੋ ਤੇ ਨਾ ਜਾਓ। ਇੱਕ ਦਿਨ ਕਹਿਣ ਲੱਗੇ, ਹੁਣ ਸੱਦਦੇ ਨਹੀਂ ਸਾਨੂੰ, ਸਿੱਖ ਬਵੇਕੀ ਹੋ ਗਏ। ਕਹਿਣ ਲੱਗੇ ਮਹਾਰਾਜ ਅਸੀਂ ਤੇ ਸੱਦਨੇ ਹਾਂ, ਤੁਸੀਂ ਆਉਂਦੇ ਹੀ ਨਹੀਂ, ਤੁਸੀਂ ਖਾਂਦੇ ਹੀ। ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਤੁਸੀਂ ਸੂਤਕ ਵਾਲੇ ਘਰੋਂ ਨਹੀਂ ਖਾਂਦੇ। ਕਹਿਣ ਲੱਗੇ ਨਹੀਂ। ਤੇ ਕਹਿਣ ਲੱਗੇ ਸਾਡੇ ਨੇਤੀ ਪਿਆ ਰਹਿੰਦਾ, ਕਰੀਏ ਕਿ ਨੇਤੀ ਤੁਹਾਡੇ? ਕਹਿਣ ਲੱਗੇ ਅਨੇਕਾਂ ਜੀਵ ਨਿੱਤ ਘਰ 'ਚ ਮਰਦੇ ਨੇ ਅਤੇ ਅਨੇਕਾਂ ਜੰਮਦੇ ਨੇ, ਕਿਉਂਕਿ ਸਾਡੇ ਗੁਰੂ ਕਹਿ ਗਏ ਨੇ ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਦਨਾ ਕੋਏ। ਪਹਿਲਾਂ ਪਾਣੀ ਜੀਉ ਹੈ, ਜਿੱਤ ਹਰਿਆ ਸਭ ਪਾਣੀ ਵਿੱਚ ਹੀ ਜੀਵਨ ਹੈ। ਸੂਤਕ ਕਿਉਂ ਕਰ ਰੱਖੀਏ ਸੂਤਕ ਪਵੈ ਰਸੋ, ਆ ਗੋਹਾ ਹੀ ਬਾਲਨੇ ਆ, ਪਤਾ ਨਹੀਂ ਕਿੰਨੇ ਕੀੜੇ ਸੜ ਗਏ, ਅਤੇ ਅਸੀਂ ਕਰੀਏ ਕਿ? ਹੁਣ ਪਤਾ ਲੱਗਾ ਇਹ ਤਾਂ ਬਵੇਕੀ ਹੋ ਗਏ, ਇਹਨਾਂ ਨੂੰ ਸੱਤ ਸੱਤ ਦਾ ਨਿਰਣਾ ਹੋ ਗਿਆ। ਛੋਟੀ ਜਿਹੀ ਇੱਕ ਕਥਾ ਹੋਰ ਕਹਿ ਦੇ, ਬਹੁਤ ਵੱਡਾ ਵਿਚਾਰਵਾਨ ਹੋਇਆ ਪਹਿਲੇ, ਪਤਨੀ ਨੂੰ ਪਤਾ ਲੱਗਾ ਕਿ ਇਸ ਸ਼ਹਿਰ ਵਿੱਚ ਇਹੋ ਜਿਹਾ ਵਿਚਾਰਵਾਨ ਕੋਈ ਨਹੀਂ। ਕਹਿਣ ਲੱਗੀ ਵੇਖਾਂਗੇ। ਇੱਕ ਦਿਨ ਐਸਾ ਹੋਇਆ, ਮਿੱਤਰਾਂ ਆਉਣਾ ਸੀ ਅਤੇ ਉਸਨੇ ਲਿਆ ਕੇ ਨਾ ਕੋਈ ਡੇਢ ਸੇਰ ਮਠਿਆਈ, ਅਤੇ ਕਹਿਣ ਲੱਗਾ ਭਾਗਾਂ ਵਾਲੀਏ ਸਾਂਭ, ਮਿੱਤਰਾਂ ਆਉਣਾ ਹੀ ਛਕਾਉਣਾ। ਜਦੋਂ ਆ ਗਏ ਨਾ, ਕਹਿਣ ਲੱਗੇ ਮਠਿਆਈ ਲਿਆ। ਕਹਿਣ ਲੱਗੇ ਜੀ ਉਹ ਤਾਂ ਬਿੱਲੀ ਖਾ ਗਈ ਸਾਰੇ। ਹੁਣ ਜੇ ਤਾਂ ਜੋਰੂ ਦਾ ਗੁਲਾਮ ਡਰਿਆ ਹੁੰਦਾ ਤਾਂ ਵਿਚਾਰਾ ਕਹਿੰਦਾ ਕੋਈ ਗੱਲ ਨਹੀਂ ਹੋਰ ਲੈ ਆਉਂਦਾ, ਅਤੇ ਜੇ ਡਾਢਾ ਹੁੰਦਾ ਤਾਂ ਮਾਰ ਕੁਟਾਈ ਕਰਦਾ। ਬੰਦਾ ਤੀਸਰੇ ਕਿਸਮ ਦਾ ਸੀ, ਉਹ ਤੱਕੜੀ ਵੱਟਾ ਚੁੱਕ ਲਿਆਇਆ ਅਤੇ ਬਿੱਲੀ ਘਰੇਲੂ ਸੀ ਪਾ ਕੇ ਤੋਲ ਦਿੱਤਾ, ਉਹ ਡੇਢ ਸੇਰ ਹੀ ਨਿਕਲੀ। ਕਹਿਣ ਲੱਗਾ ਭਰੀਏ ਲੋਕੇ, ਜਾਂ ਤਾਂ ਬਿੱਲੀ ਦੇ ਦੇ ਜਾਂ ਮਠਿਆਈ ਦੇ ਦੇ, ਡੇਢ ਕਿਲੋ ਦੀ ਤਾਂ ਇਹ ਹੈ, ਅਤੇ ਜੇ ਮਠਿਆਈ ਹੈ ਫਿਰ ਬਿੱਲੀ ਕਿੱਥੇ ਹੈ, ਅਤੇ ਜੇ ਬਿੱਲੀ ਹੈ ਤਾਂ ਫਿਰ ਮਠਿਆਈ ਕਿੱਥੇ ਹੈ? ਕਹਿਣ ਲੱਗੀ ਮੰਨ ਗਈਆਂ ਤੇਰੀ ਅਕਲ ਨੂੰ, ਵਾਕਿਆ ਹੀ ਤੂੰ ਅਕਲ ਵਾਲਾ ਹੈ। ਸੱਤ ਸੱਤ ਦਾ ਕੋਈ ਨਿਰਣਾ ਕਰ ਸਕੇ, ਸੱਤ ਕੀ ਹੈ ਝੂਠ ਕੀ ਹੈ? ਪਿਆਰੇ ਮੈਨੂੰ ਕੋਈ ਭਰਮ 'ਚ ਨਾ ਪਾਵੇ। ਗੁਰੂ ਸਿੱਖ ਨੂੰ ਕੋਈ ਕਹਿੰਦਾ ਸੀ ਹੰਸ ਵਿਰਤੀ ਹੈ, ਉਸੇ ਵੇਲੇ ਹੀ ਦੱਸ ਦਿੰਦੇ ਨੇ ਨਾ ਭਾਈ ਇਹ ਮੇਰੇ ਗੁਰੂ ਦੀ ਮੱਤ ਨਹੀਂ, ਇਹ ਮਨ ਮੱਤ ਹੈ, ਮੈਂ ਤਾਂ ਚੱਲਣਾ ਗੁਰੂ ਦੀ ਮੱਤ 'ਤੇ। ਇੱਥੇ ਕਿ ਹੁਣ ਮਤ ਮਨ ਮਤ ਵਾਲੀ ਗੱਲ ਕਿਹੜੀ ਹੈ? ਉਹ ਸਰਵਣ ਕਰੋ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਘਰ ਦੂਜਾ ਆਸ਼ਟਪਦੀਆ।
ਸੋਠ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਅਸ਼ਟਪਦੀਆਂ ਹਨ, ਅੱਠ ਅੱਠ ਚਰਨ ਜਿਨ੍ਹਾਂ ਦੇ ਹਨ, ਅੱਠ ਪਦੇ ਹਨ, ਉਹ ਸ਼ਬਦ ਹਨ ਜੀ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਘਰ ਦਾ ਅਰਥ ਹੁੰਦਾ ਜਿਸ ਦੇ ਵਿੱਚ ਤਾਲੀਆਂ ਆਉਂਦੀਆਂ ਹੁਣ, ਜਿੰਨੀਆਂ ਲਿਖੀਆਂ ਦੂਸਰੀ ਦੋ ਤਾਲੀਆਂ ਆਉਣ ਅਤੇ ਉਹ ਘਰ ਦੂਜਾ, ਇਹ ਤਾਲ ਨਾਲ ਸੰਬੰਧਿਤ ਹੈ। ਪਰਮਾਤਮਾ ਇੱਕ ਹੈ, ਓਅੰਕਾਰ ਦਾ ਅਰਥ ਹੈ ਉਹ ਪਰਮਾਤਮਾ, ਜੀਵਨ ਦੇਣ ਵਾਲਾ, ਪਾਲਣ ਵਾਲਾ, ਸਹਾਰ ਕਰਤਾ ਔਰ ਸਦਾ ਇੱਕ ਰਸ ਰਹਿਣ ਵਾਲਾ, ਔਰ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ।
ਪਾਠ ਪੜਿਓ, ਪੜਨ ਪੜਨ ਵਿੱਚ ਬੜਾ ਫਰਕ ਹੈ। ਇੱਕ ਪੜਦਾ ਹੋ ਕੇ, ਉਹ ਪੜਦਾ ਹੈ ਜਿਉਣ ਵਾਸਤੇ ਕਿ ਪਾਠ ਮੇਰੇ ਜੀਵਨ ਦਾ ਅੰਗ ਬਣ ਜਾਏ, ਪਾਠ ਮੇਰੇ ਗਿਆਨ ਦਾ ਹਿੱਸਾ ਹੋਵੇ, ਇਸ ਪਾਠ ਨੇ ਮੈਨੂੰ ਤਾਰਨਾ। ਇੱਕ ਢੰਗ ਹੋਰ ਵੀ ਹੈ, ਉਹ ਹੈ ਮੁੱਖ ਤੇ ਪੜਤਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ। ਕਿਹਾ ਖੱਟ ਕਰਮਾਰ ਆਸਣ ਧੋਤੇ ਪਾਗਠ ਗ੍ਰਹਿ ਪੜੇ ਨਿਤ ਪੋਥੀ। ਧਨਵਾਨ ਦੇ ਘਰ ਪੋਥੀ ਪੜਦਾ, ਮੰਗਦਾ ਕਿ ਮਾਲਾ ਫੇਰਾ, ਇੰਨੀਆਂ ਮਾਲਾ ਫੇਰ ਦਿਆਂਗਾ, ਮੰਗੇ ਬਭੂਤ ਇੰਨੀ ਮਾਇਆ ਦੇ ਦਿੱਤੀ। ਇਨ ਬਿਦ ਕੋਈ ਨਾ ਤਰਿਓ ਮੇਤ, ਇਸ ਤਰ੍ਹਾਂ ਕੋਈ ਨਹੀਂ ਤਰਿਆ। ਪੜ੍ਹਨ ਪੜ੍ਹਨ ਦਾ ਬੜਾ ਫਰਕ ਹੈ। ਪੜ ਪੜ ਗੱਡੀ ਲੱਧੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ। ਸਤਿਗੁਰਾਂ ਨੇ ਕਿਹਾ ਬਾਣੀ ਪੜ੍ਹਨੀ ਕਿਤੇ ਆ ਜਾਏ। ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ, ਬਕਾਲਿਆ ਸਾਹਿਬ, ਅਤੇ ਸਤਿਗੁਰਾਂ ਇੱਥੇ ਆ ਕੇ ਭਾਈ ਗੁਰਦਾਸ ਜੀ ਨੂੰ ਕਿਹਾ, ਭਾਈ ਗੁਰਦਾਸ ਸਹਿਜ ਪਾਠ ਆਰੰਭ ਕਰੋ। ਸਭ ਵਿਦ ਕੇ ਸੁਖ ਪਾਵੇ ਪ੍ਰਾਣੀ, ਜਿਸ ਇਤ ਪੜਨ ਕਰੇ ਗੁਰਬਾਣੀ। ਬਾਣੀ ਨਿਸਤਾਰਾ ਕਰੇਗੀ, ਪਰ ਸਿਰਫ ਪੜ੍ਹ ਛੱਡਿਆ, ਅੱਖਰ ਗਿਣ ਦਿੱਤੇ, ਪਾਠ ਪੜਿਓ। ਕਈ ਕਹਿੰਦੇ ਨੇ ਵਿਚਾਰ ਕਰੋ, ਕਹਿੰਦੇ ਨੇ ਵਿਚਾਰ ਵੀ ਕਰ ਲਿਆ, ਵੇਦਾਂ ਨੂੰ ਵਿਚਾਰ ਵੀ ਲਿਆ, ਵੇਦ ਨੂੰ। ਨਿਉਲ ਭੁਅੰਗਮ ਸਾਧੇ, ਨਿਉਲੀ ਕਰਮ ਹੈ, ਯੋਗੀ ਕਰਦੇ ਸਮੇਂ ਕੁਛ ਤਾਂ ਸਰੀਰਕ ਐਕਸਰਸਾਈਜ਼ ਸੀ, ਪਰ ਐਵੇਂ ਧਰਮ ਦੇ ਹੀ ਅੰਗ ਬਣ ਗਈ। ਉਹ ਕਹੀ ਸਵੇਰੇ ਉੱਠਣਾ ਅਤੇ ਪੇਟ ਭਰ ਕੇ ਪਾਣੀ ਪੀ ਲਿਆ, ਫਿਰ ਕੀ ਕਰਨਾ, ਨਿਊ ਕਿ ਨਾ ਗੋਡਿਆਂ 'ਤੇ ਹੱਥ ਰੱਖ ਕੇ ਅਤੇ ਪੇਟ ਨੂੰ ਘੁਮਾਟੀਆਂ ਦੇਣੀਆਂ, ਆਂਦਰਾਂ ਨੂੰ ਪਵਾਉਣਾ ਕਰਦੇ ਸਨ। ਇਹ ਜਿਹੜਾ ਨਾ ਅੱਗੇ ਹੈ ਭੁਅੰਗਮ ਸਾਧੇ, ਭੁਜੰਗਮਾ ਇੱਕ ਨਾੜੀ ਹੈ, ਕਹਿੰਦੇ ਨੇ ਰੀੜ੍ਹ ਦੀ ਹੱਡੀ ਦੇ ਥੱਲੇ ਹੈ ਲਾਈਟ ਦਾ ਪਿੱਲਰ, ਅਤੇ ਉਹਦੇ ਦੁਆਲੇ ਕੁੰਡਲ ਮਾਰ ਕੇ ਬੈਠੀ ਹੈ। ਇਸ ਨੂੰ ਯੋਗੀ ਜਗਾਉਂਦਾ ਸਾਧਨਾ ਨਾਲ, ਫਿਰ ਉੱਪਰ ਚੜ੍ਹਦੀ, ਚੱਕਰਾਂ ਨੂੰ ਵਿੰਨਦੀ ਜਾਂਦੀ ਹੈ ਇਹ ਸਾਧਨਾ। ਭੁਲੇਖੇ ਨਾਲ ਕਈ ਵਾਰੀ ਇਹਦੇ ਨਾਲ ਅਸੀਂ ਜੋੜੀ ਜਾਂਦੇ ਹਾਂ ਉਸ ਸ਼ਬਦ ਨੂੰ ਜਿਹੜੇ ਭੱਟਾਂ ਦੇ ਸਵਈਏ ਵਿੱਚ ਨੇ, ਉਹ ਹੈ ਜਿਹਨੂੰ ਬਾਤ ਨਿਸ਼ਚਲ ਤੂੰ ਜਾਣੀ ਤੇ ਜੀਵ ਕਾਲ ਤੇ ਬਚਾ। ਤਿੰਨ ਤਰਿਓ ਸਮੁੰਦਰ ਰੁਦਰ ਖਿਣ ਇੱਕ ਮੈਂ ਜਲ ਹਰ ਬਿੰਬ ਜੁਗਤ ਜਗ ਲਚਾ। ਕੁੰਡਲ ਨੀ ਸੁਰਜੀ ਸਤ ਸੰਗਤ, ਇਹ ਸ਼ਬਦ ਜਾਗੀ ਨਹੀਂ ਲਿਖਿਆ, ਪੱਟ ਬੜੇ ਸਿਆਣੇ ਸਨ। ਉਹ ਇੱਥੇ ਕੁੰਡਲਨੀ ਦਾ ਅਰਥ ਹੈ ਮਨ ਦੀ ਗੁੰਝਲ, ਮਨ ਦੇ ਵੱਟ, ਸੰਗਤ ਵਿੱਚ ਆ ਕੇ ਮਨ ਦੇ ਵੱਟ ਖੁੱਲ੍ਹਦੇ ਨੇ, ਮਨ ਸਿੱਧਾ ਹੋ ਜਾਂਦਾ, ਪਰਮ ਭਟਕ ਜਿਹੜੇ ਭਟਕਣਾ ਮੁੱਕ ਜਾਂਦੀ ਹੈ। ਸੁਰਜੀ ਲਿਖਿਆ, ਜਾਗੀ ਨਹੀਂ ਲਿਖਿਆ। ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ। ਸ਼੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕਰਮ ਸੇਵੀਏ ਸੱਚਾ, ਮਨ ਬਚਨ ਕਰਮ ਕਰਕੇ ਉਸਨੂੰ ਸੇਵੀਏ। ਕਹਿੰਦੇ ਨੇ ਇਸ ਨਾਲ ਹੋਇਆ ਕਿ ਭਜੰਗਮਾ ਦੀ ਸਾਧਨਾ ਵੀ ਕਰ ਲਈ। ਅਗਲੀ ਪੰਕਤੀ,
ਪੰਜ ਜਨਾ ਸਿਉ ਸੰਗ ਨਾ ਛੁਟਕੇ।
ਪੰਜ ਜਣਾ ਇਹ ਕਾਮ ਆਦਿਕ ਪੰਜ, ਇਹਨਾਂ ਨਾਲੋਂ ਸੰਗ ਨਹੀਂ ਛੁਟਕਿਆ, ਕਾਮ ਨਾਲ ਹੀ ਰਿਹਾ, ਕੰਮ ਹੀ ਰਿਹਾ, ਕ੍ਰੋਧ ਰਿਹਾ, ਲੋਭ ਰਿਹਾ, ਇਹ ਵਿਕਾਰ ਸਾਰੇ ਅੰਦਰ ਰਹੇ, ਇਹਨਾਂ ਦਾ ਗੁਲਾਮ ਰਿਹਾ। ਉਹ ਤੇ ਬੰਦੇ ਕਰਨ ਨਾਲ ਹੰਕਾਰ ਵਿੱਚ ਜ਼ਿਆਦਾ ਵੱਜ ਗਏ।
ਅਧਿਕ ਅਹੰ ਬੁੱਧ ਬਾਦੇ,
ਅਧਿਕ ਦਾ ਅਰਥ ਹੈ ਬਹੁਤ, ਅਹੰ ਬੁੱਧ ਹੰਕਾਰ ਵਾਲੀ ਬੁੱਧ ਇਸ ਨਾਲ ਵੱਜ ਗਏ।
ਪਿਆਰੇ ਇਨ ਬਿਦ ਮਿਲਨ ਨਾ ਜਾਈ,
ਪਿਆਰੇ ਇਹਨਾਂ ਤਰੀਕਿਆਂ ਜੁਗਤੀਆਂ ਨਾਲ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ।
ਮੈਂ ਕੀ ਕਰਮ ਅਨੇਕਾਂ,
ਇਹ ਮੇਰਾ ਅਨੁਭਵ ਹੈ, ਇਹ ਸਭ ਕੁਛ ਕਰ ਕਰਕੇ ਵੇਖਿਆ ਹੈ।
ਹਾਰ ਪਰਿਓ ਸਵਾਮੀ ਕੈ ਦੁਆਰੈ,
ਇਹ ਕਰਕੇ ਥੱਕ ਕੇ, ਜਿਵੇਂ ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਇਹ ਛੱਡ ਕੇ ਸਾਰੇ ਮਾਲਕ ਦੇ ਦਰ ਤੇ ਗਿਰ ਗਏ ਹਾਂ।
ਬੀਜੈ ਬੁੱਧ ਵਿਵੇਕਾ,
ਵਿਵੇਕ ਵਾਲੀ ਬੁੱਧ, ਵਿਚਾਰ ਵਾਲੀ ਬੁੱਧ ਠੀਕ ਨਿਰਣਾ ਕਰ ਸਕੇ। ਅਸੀਂ ਜਿੰਨੇ ਡਿਸੀਜਨ ਲੈਣੇ ਹਾਂ, ਜਿੰਨੇ ਫੈਸਲੇ ਕਰਨੇ ਆ, ਬੁੱਧ ਨਾਲ ਕਰਦੇ ਹਾਂ। ਮੈਲੀ ਬੁੱਧ ਹੋਵੇਗੀ ਤੇ ਫੈਸਲੇ ਗਲਤ ਹੋਣਗੇ, ਠੀਕ ਬੁੱਧ ਹੋਵੇਗੀ ਨਿਰਣਾ ਬਿਲਕੁਲ ਠੀਕ ਹੋਵੇਗਾ। ਮੇਰਾ ਨਿਰਣਾ ਠੀਕ ਹੋਵੇ, ਮੈਂ ਸੱਤ ਅਸੱਤ ਨੂੰ ਪਛਾਣ ਸਕਾਂ, ਪਤਾ ਲੱਗੇ ਸੋਨਾ ਖਰਾ ਹੈ ਕਿ ਖੋਟਾ, ਮੈਨੂੰ ਪਤਾ ਲੱਗੇ ਜਿਹੜਾ ਵਿਚਾਰ ਅੰਦਰ ਆ ਰਿਹਾ ਖੋਟਾ ਹੈ ਕਿ ਖਰਾ, ਇਹ ਪਾਪ ਦਾ ਹੈ ਕਿ ਧਰਮ ਦਾ, ਇਹ ਮੈਨੂੰ ਬੁੱਧ ਵਿਵੇਕ ਵਾਲੀ ਬੁੱਧ ਦਿਓ। ਹਾਂਜੀ
ਰਹਾਓ,
ਹਾਂਜੀ ਕੇਂਦਰੀ ਭਾਵ ਸੀ ਸ਼ਬਦ ਦਾ,
ਮੋਨ ਭਇਓ ਕਰ ਪਾਤੀ ਰਹੇ,
ਚੁੱਪ ਕਰਕੇ ਰਹਿ ਗਏ, ਮੋਨੀ ਹੋ ਗਏ। ਅੱਜ ਵੀ ਕੁਛ ਸਾਧੂਆਂ ਦੇ ਨਾਂ ਨੇ ਮਹਾਰਾਜ ਮਗਰ ਜੁੜੇ ਆ, ਕਰਪਾਤਰੀ ਜੀ ਮਹਾਰਾਜ ਬੜਾ ਵੱਡਾ ਨਾਂ ਜਾਪਦਾ, ਪੂਜਾ ਹੁੰਦੀ ਜਲੂਸ ਨਿਕਲਦੇ ਨੇ, ਭੁੱਖ ਹੈ ਕੀ ਹੈ ਭਈ, ਇਹ ਗਲਾਸ ਵਿੱਚ ਪਾਣੀ ਨਹੀਂ ਪੀਂਦਾ, ਥਾਲੀ 'ਚ ਰੋਟੀ ਨਹੀਂ ਖਾਂਦਾ, ਕਰ ਦਾ ਅਰਥ ਹੁੰਦਾ ਹੱਥ, ਹੱਥਾਂ 'ਚ ਹੀ ਪਾਣੀ ਪੀਂਦਾ ਅਤੇ ਹੱਥਾਂ 'ਚ ਹੀ ਖਾਂਦਾ, ਉਹ ਕਰਪਾਤਰੀ ਪਾਤਰ ਭਾਂਡਾ, ਵੀ ਹੱਥ ਹੀ ਜਿਸਦਾ ਭਾਂਡਾ ਉਹ ਮਹਾਰਾਜ ਨੇ। ਮੋਣ ਭਇਓ ਕਰਪਾਤੀ ਰਹਿਓ, ਹੱਥਾਂ ਨੂੰ ਭਾਂਡਾ ਬਣਾਉਣ ਵਾਲੇ ਇਹ ਰਹਿ ਗਏ।
ਨਗਨ ਫਿਰਿਓ ਬਨ ਮਾਹੀ,
ਕਹਿ ਦਿੱਤਾ ਕੱਪੜੇ ਕੀ ਪਹਿਨਣੇ ਨੇ, ਨਗਨ ਹੋ ਕੇ ਹੁਣ ਸਮਾਜ ਵਿੱਚ ਰਹਿਣਾ ਤੇ ਬੜਾ ਮੁਸ਼ਕਲ, ਇੱਥੇ ਕੋਈ ਬੰਦਾ ਆ ਜਾਏ ਬਰਦਾਸ਼ਤ ਨਹੀਂ ਕਰੋਗੇ, ਜੰਗਲ ਵਿੱਚ ਕੌਣ ਪੁੱਛਦਾ, ਪਸ਼ੂ ਵੀ ਫਿਰਦੇ ਪਏ ਨੇ, ਉਹਨਾਂ ਵਿੱਚ ਇਹ ਵੀ ਨਗਨ ਹੋ ਕੇ ਫਿਰਦਾ ਰਿਹਾ।
ਤਟ ਤੀਰਥ ਸਭ ਧਰਤੀ ਪ੍ਰਮੇਓ,
ਤਟ ਹੁੰਦਾ ਕਿਨਾਰਾ, ਤੀਰਥਾਂ ਦੇ ਕਿਨਾਰੇ ਫਿਰਦਾ ਰਿਹਾ, ਸਾਰੀ ਧਰਤੀ ਤੇ ਫਿਰ ਲਿਆ।
ਦੁਬਿਧਾ ਛੁਟਕੈ ਨਾਹੀ,
ਦੁਬਿਧਾ ਦੇ ਨਹੀਂ ਖਲਾਸੀ ਹੋਈ, ਦੁਬਿਧਾ ਤੋਂ ਮੁਕਤ ਨਹੀਂ ਹੋ ਸਕਿਆ। ਪਰਮਾਨੂ ਪ੍ਰਜੰਤ ਅਕਾਸੇ ਦੀਪ ਲੋ ਸ਼ਿਖੰਡਣੇ, ਗਸ਼ੇਨ ਨੈਣ ਭਰੇ ਨਾਨਕ ਬਿਨਾਂ ਸਾਧੂ ਨਾ ਸਿਧਿਆ ਤੇ। ਅੱਖ ਦੇ ਫੋਰ ਵਿੱਚ ਵੀ ਕੋਈ ਅਨੂ ਪਰਮਾਨੂ ਬਣ ਕੇ ਸਾਰੀ ਦੁਨੀਆਂ ਫਿਰ ਆਵੇ, ਗੁਰੂ ਤੋਂ ਬਿਨਾਂ ਨਿਸਤਾਰਾ ਨਹੀਂ, ਕਹਿੰਦੇ ਨੇ ਦੁਬਦਾ ਇਸ ਤੋਂ ਛੁਟਕਾਰਾ ਨਹੀਂ ਹੋਇਆ।
ਮਨ ਕਾਮਨਾ ਤੀਰਥ ਜਾਏ ਬਸੇ,
ਮਨ ਦੀ ਕਾਮਨਾ ਅਨੁਸਾਰ ਘਰ ਬਾਰ ਵੇਚ ਕੇ ਆਖਿਆ ਚਲੋ ਗੰਗਾ ਦੇ ਕਿਨਾਰੇ ਘਰ ਬਣਾਉਣੇ ਆ, ਕਾਂਸ਼ੀ ਤੁਰ ਚੱਲਣੀ ਆ, ਤੀਰਥਾਂ ਤੇ ਜਾ ਕੇ ਵਸ ਗਿਆ।
ਸਿਰ ਕਰ ਵੱਤ ਤਰਾਏ,
ਬ੍ਰਾਹਮਣਾ ਨੇ ਜਿੱਥੇ ਬਹੁਤ ਧਨ ਅਦਾਨ ਕਹੇ ਸਨ, ਕਿਹਾ ਸੀ ਸਭ ਕੁਝ ਕਰਕੇ ਕੁਆਰੇ ਨਾਲ ਚੀਰਿਆ ਜਾਏ, ਕਾਸ਼ੀ ਵਿਚਾਰਾ ਹੈ ਸੀ, ਲੋਕ ਚੀਰੇ ਜਾਂਦੇ ਸਨ, ਸਭ ਕੁਝ ਕਹਿੰਦੇ ਨੇ, ਸਿਰ ਤੇ ਕਰਵਤ, ਇਹਦਾ ਜ਼ਿਕਰ ਕੀਤਾ ਕਬੀਰ ਸਾਹਿਬ ਜੀ ਨੇ, ਕਰਵਤ ਭਲਾ ਨਾ ਕਰਵਟ ਤੇਰੀ, ਪਿਆਰੇ ਤੂੰ ਪਾਸਾ ਮੋੜ ਲਵੇਂ ਇਹਦੇ ਨਾਲੋਂ ਤੇ ਬ੍ਰਾਹਮਣ ਮੈਨੂੰ ਆਰੇ ਨਾਲ ਚੀਰ ਦੇਣ ਤੇ ਚੰਗਾ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਸਿਰ ਤੇ ਕੋਈ ਆਰਾ ਰਖਵਾ ਲਵੇ। ਹਾਂਜੀ
ਮਨ ਕੀ ਮੈਲ ਨਾ ਉਤਰੈ ਇਹ ਬਿੱਧ, ਜੇ ਲੱਖ ਯਤਨ ਕਰਾਏ,
ਲੱਖਾਂ ਯਤਨ ਕਰਵਾ ਲਵੇ, ਮਨ ਦੀ ਮੈਲ ਇੰਜ ਵੀ ਨਹੀਂ ਉਤਰਦੀ, ਕਿਉਂਕਿ ਜੋ ਕੀਤਾ ਸਰੀਰ ਨਾਲ ਕੀਤਾ, ਇੱਕ ਹੱਥ ਧੋਤਿਆਂ ਦੂਸਰਾ ਨਹੀਂ ਧੁੱਪਦਾ, ਤੇ ਤਨ ਨਾਲ ਕੁਛ ਕੀਤਿਆਂ ਮਨ ਤੇ ਕੀ ਹੋਵੇਗਾ, ਮਨ ਨਾਲ ਤੇ ਕੀਤਾ ਕੁਛ ਨਹੀਂ, ਇਸ ਲਈ ਮਨ ਦੀ ਮੈਲ ਇੰਜ ਨਹੀਂ ਉਤਰਦੀ।
ਕਨਕ ਕਾਮਨੀ ਹੈ ਵਰ ਗੈਵਰ,
ਕਨਕ ਦਾ ਅਰਥ ਹੁੰਦਾ ਜੇ ਸੋਨਾ, ਕਾਮਣੀ ਇਸਤਰੀ, ਹੈਵਰ ਵਧੀਆ ਘੋੜੇ, ਗੈਵਰ ਵਧੀਆ ਹਾਥੀ, ਕਨਕ ਕਾਮਣੀ ਹੈਵਰ ਗੈਵਰ।
ਵਿਦਾਨ ਦਾ ਤਾਰਾ,
ਕੋਈ ਦਾਤਾ ਬਣੇ ਤੇ ਉਹ ਛੋਟਾ ਮੋਟਾ ਦਾਨ ਨਹੀਂ ਕਿ ਆਏ ਭਿਖਾਰੀ ਨੂੰ ਮੁੱਠ ਆਟੇ ਦੀ ਪਾ ਦਿੱਤੀ, ਇਹ ਤੇ ਕੋਈ ਵੀ ਕਰ ਦੇਵੇਗਾ ਨਹੀਂ, ਜਿਹੜਾ ਆਵੇ ਉਹਨੂੰ ਹਾਥੀ ਦਾਨ ਕਰ ਦੇਣ, ਘੋੜਾ ਹੀ ਦਾਨ ਕਰ ਦੇਣਾ, ਇਹ ਦਾਨ ਲੈਣ ਵਾਲੇ ਵੀ ਜਾਂਦੇ ਸਨ। ਉਹ ਅਜੇ ਰਾਜੇ ਦੀ ਪੜ੍ਹੋ ਕਥਾ ਤੁਸੀਂ, ਜਿਹਨੇ ਲਿਦ ਖਾਧੀ ਸੀ ਉਹ ਸਾਧੂ ਚਲਾ ਗਿਆ ਕਿ ਤੰਬੇਲੇ ਖਲੋਤਾ ਅਤੇ ਮੈਨੂੰ ਇਹ ਘੋੜਾ ਦਾਨ ਦੇਵੇਗਾ। ਉਹਨੇ ਕਿਹਾ ਰਾਜਨ ਦਾਨ, ਉਹਨੇ ਲਿਦ ਝੋਲੀ 'ਚ ਪਾ ਦਿੱਤੇ। ਇਹ ਦਾਨ ਲੈਂਦੇ ਸਨ, ਘੋੜੇ ਦਾਨ ਲੈਂਦੇ ਸਨ, ਗਊਆਂ ਦਾਨ ਲੈਂਦੇ ਸਨ, ਹੈਵਰ ਗੈਵਰ ਬਹੁਬੇ ਦਾਨ ਦਾ ਤਾਰਾ, ਇਹਨੇ ਏਡਾ ਦਾਤਾ ਹੋਵੇ ਕਿ ਹਾਥੀ ਘੋੜੇ ਦਾਨ ਕਰ ਦੇਵੇ।
ਹਨ ਬਸਤਰ ਭੂਮ ਬਾਹੇ ਅਰਪੇ,
ਫਿਰ ਥੋੜਾ ਨੀ ਬਹੁਤ ਜ਼ਿਆਦਾ ਜ਼ਮੀਨ ਦਾਨ ਕਰਨ ਵਾਲੇ ਅੱਜ ਵੀ ਨੇ, ਮਰੱਬਿਆਂ ਦੇ ਮਰੱਬੇ ਹੀ ਦਾਨ ਕਰ ਦਿੰਦੇ ਨੇ। ਅੰਨ ਅਰਪਣ ਕਰੇ, ਬਸਤਰ ਦਾਨ ਕਰੇ, ਭੂਮੀ ਜ਼ਮੀਨ ਦਾਨ ਕਰ ਦੇਵੇ।
ਨਹਿ ਮਿਲੀਐ ਹਰ ਦੁਆਰਾ,
ਇਹ ਦਾਨ ਦਾ ਦੁਆਰਾ ਵੀ ਜਿਹੜਾ ਰੱਬ ਤੱਕ ਨਹੀਂ ਪਹੁੰਚਾਉਂਦਾ, ਉਸ ਦਾ ਕਾਰਨ ਬੜਾ ਸਿੱਧਾ ਜੀ। ਧਨ ਬਿਨਾ ਦਾਨ ਨਹੀਂ, ਤੇ ਜੇ ਹੁਣ ਮੈਂ ਸਵਾ ਮਣ ਸੋਨਾ ਹੀ ਰੋਜ਼ ਦਾ ਦਾਨ ਕਰਨਾ ਤੇ ਲਿਆਵਾਂਗਾ ਕਿੱਥੋਂ? ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵਾਰੀ ਫਿਰ ਦਾਨੀ ਅਖਵਾਉਣ ਲਏ, ਤਾਨ ਵੀ ਬਹੁਤ ਦਾਨ ਕਰਨਾ, ਲੇਕਿਨ ਉਹ ਆਵੇ ਕਿਵੇਂ? ਧਰਮ ਦੀ ਕਿਰਤ ਵਿੱਚੋਂ ਤੇ ਇੰਨਾ ਫਿਰ ਆਉਣਾ ਬੜਾ ਮੁਸ਼ਕਲ ਹੈ, ਨਾਮ ਕਰਵਾਉਣਾ। ਕਹਿੰਦੇ ਨੇ ਰੱਬ ਨੂੰ ਮਿਲਣ ਦਾ ਵੀ ਦਰਵਾਜ਼ਾ ਨਹੀਂ।
ਪੂਜਾ ਅਰਚਾ ਬੰਧਨ ਡੰਡਾਓ,
ਮੂਰਤੀ ਦੀ ਪੂਜਾ ਕਰਨੀ, ਅਰਚਨੀ, ਤਰ ਛਿੜਕਣਾ, ਹੋਰ ਸੁਗੰਧੀਆਂ ਫੁੱਲ ਭੇਟਾ ਕਰਨੀ, ਡੰਡਾਉਤਾਂ ਕਰਨੀਆਂ। ਪੂਜਾ ਅਰਚਾ ਬੰਧਨ ਡੰਡਾਓਤ, ਅੱਠ ਅੰਗ ਥੱਲੇ ਲੱਗਣ, ਡੰਡੇ ਵੱਤ ਪ੍ਰਣਾਮ ਹੋ ਜਾ, ਇਹ ਸਭ ਕਰਨਾ।
ਖੱਟ ਕਰਮਾ ਰਤ ਰਹਿਤਾ,
ਖੱਟ ਛੇ ਕਰਮਾਂ ਵਿੱਚ ਹਮੇਸ਼ਾ ਮਸਤ ਰਹਿੰਦਾ। ਛੇ ਕਿਹੜੇ ਸਨ? ਦਾਨ ਲੈਣਾ, ਦਾਨ ਦੇਣਾ, ਦੋ ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਚਾਰ ਯੱਗ ਕਰਨਾ, ਯੱਗ ਕਰਵਾਉਣਾ, ਇਹਨਾਂ ਛੇ ਕਰਮਾਂ ਵਿੱਚ ਮਸਤ ਰਹਿੰਦਾ ਹੈ।
ਹਉ ਹਉ ਕਰਤ ਬੰਧਨ ਮਹਿ ਪਰਿਆ,
ਵੇਖੋ ਜੀ ਮੈਂ ਯੱਗ ਕਰ ਦਿੱਤਾ, ਮੈਂ ਯੱਗ ਕਰਵਾ ਦਿੱਤਾ, ਦੋਵਾਂ ਨੂੰ ਹੰਕਾਰ, ਮੈਂ ਦਾਨ ਦੇ ਦਿੱਤਾ ਜਾਂ ਮੈਂ ਦਾਨ ਲੈ ਲਿਆ, ਅਵਮਾਨ। ਕਹਿੰਦੇ ਨੇ ਸਭ ਕੁਛ ਹਾਂ ਹਾਂ ਕਰਤ ਬੰਧਨ ਮੈਂ ਭਰਿਆ, ਬੰਧਨ ਪੈ ਗਿਆ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇ ਫੁੱਲ ਜਾ ਤੇ ਜਿਉਂ ਕੁੰਚਰ ਇਸ਼ਨਾਨ, ਹਾਥੀ ਦਾ ਇਸ਼ਨਾਨ, ਇਹ ਬੰਧਨ ਵਿੱਚ ਪੈ ਗਿਆ। ਇਸ ਜੁਗਤੀ ਨਾਲ ਵੀ ਰੱਬ ਨਾਲ ਮੇਲ ਨਹੀਂ ਹੁੰਦਾ,
ਨਹਿ ਮਿਲੀਐ ਇਹ ਜੁਗਤਾ,
ਇਸ ਜੁਗਤੀ ਨਾਲ ਵੀ ਨਹੀਂ ਮਿਲਿਆ ਜਾਂਦਾ।
ਯੋਗ ਸਿੱਧ ਆਸਨ ਚੌਰਾਸੀ,
ਯੋਗੀਆਂ ਵਾਲੇ ਸਿੱਧ ਆਸਨ ਚੌਰਾਸੀ ਆਸਨ, ਵੈਸੇ ਤੇ 84 ਲੱਖ ਸਨ। ਬਾਂਦਰ ਮਰਕਟ ਆਸਣ ਹੈ ਯੋਗੀਆਂ ਚ, ਬਾਂਦਰ ਕਿਵੇਂ ਬਹਿੰਦਾ, ਗਊ ਆਸਣ, ਗਊ ਕਿਵੇਂ ਬਹਿੰਦੀ ਹੈ, ਇਹਦੇ ਵਿੱਚੋਂ ਨਾ 84, ਅੱਜ ਤੇ ਕਹਿੰਦੇ ਨੇ ਕਿਸੇ ਨੂੰ 16-17 ਮਸਾਂ ਯਾਦ ਹੋਣ, ਬਾਕੀ ਭੁੱਲ ਗਿਆ। ਇਹ ਜਿੰਨੇ ਆਸਣ ਸਨ ਇਹ ਵੀ ਕਰ ਰਹੇ ਆ, ਇਹ ਵੀ ਕਰਕੇ ਥੱਕ ਗਏ।
ਇਹ ਪੀ ਕਰ ਰਹਿਆ,
ਹਾਂਜੀ ਅੱਗੇ,
ਵੱਡੀ ਆਰ ਜਾ ਫਿਰ ਜਨਮੈ,
ਯੋਗ ਸਾਧਨਾ ਨਾਲ ਉਮਰਾਂ ਵੱਡੀ ਕਰ ਲਈ, ਔਰ ਫਿਰ ਜਨਮਿਆ ਫਿਰ ਮਰਿਆ, ਜਨਮ ਮਰਨ ਦਾ ਗੇੜ ਨਾ ਕੱਟਿਆ ਗਿਆ।
ਸਿਉ ਸੰਗ ਨਾ ਗਹਿਆ,
ਪਰਮਾਤਮਾ ਦਾ ਸੰਗ ਇਹ ਗ੍ਰਹਿਣ ਨਹੀਂ ਹੋਇਆ, ਰੱਬ ਦਾ ਸਾਥ, ਉਸ ਦੀ ਚਰਨ ਸ਼ਰਨ ਪ੍ਰਾਪਤ ਨਹੀਂ ਹੋਈ।
ਰਾਜ ਲੀਲਾ ਰਾਜਨ ਕੀ ਰਚਨਾ,
ਜਦੋਂ ਸੁਣਿਆ ਨਾ ਇਹ ਤੇ ਕੰਮ ਔਖਾ, ਫਿਰ ਉਹਨਾਂ ਕਿਹਾ ਹੋਰ ਕਰ ਲਓ, ਦੁਨੀਆਂ ਦੀਆਂ ਮੌਜਾਂ ਮਾਣੋ, ਛੱਡੋ ਅਸੀਂ ਕੀ ਲੈਣਾ ਯੋਗ ਸਾਧਨਾ ਚੋਂ ਤੇ ਕਰਮ ਕਾਂਡ ਚੋਂ। ਰਾਜਿਆਂ ਵਾਲੀ ਲੀਲਾ ਬਣਾ ਲਈ, ਰਾਜਿਆਂ ਵਾਲੀ ਰਚਨਾ ਬਣਾ ਲਈ।
ਕਰਿਆ ਹੁਕਮ ਅਫਾਰਾ,
ਚਲੋ ਸਾਧੂ ਨਹੀਂ ਮਿਲਦੇ ਤੇ ਰੱਬ ਨੂੰ ਰਾਜੇ ਤੇ ਮਿਲ ਪੈਂਦੇ ਹੋਣਗੇ। ਰਾਜੇ ਵੀ ਪੁੱਛਦੇ ਸਨ, ਇੱਕ ਰਾਜੇ ਦੀ ਕਥਾ ਹੁੰਦੀ ਹੈ, ਪੁੱਛਦਾ ਵੀ ਇਹ ਜਿਹੜਾ ਰੱਬ ਹੈ ਕਿੰਨੇ ਕੁ ਦਾ ਆਉਂਦਾ? ਉਹ ਸਾਧੂ ਹੱਸ ਪਿਆ, ਕਹਿਣ ਲੱਗਾ ਮੇਰੇ ਕੋਲ ਬਹੁਤ ਪੈਸੇ ਨੇ, ਤੂੰ ਲਿਆ, ਰੱਬ ਲਿਆ ਮੇਰੇ ਨਾਲ ਦਰਬਾਰ ਦੇ ਵਿੱਚ, ਜੋ ਤੈਨੂੰ ਆਖੇ ਤੈਨੂੰ ਦਿਆਂਗਾ। ਉਹ ਇੱਕ ਦਿਨ ਛੱਤ ਤੋਂ ਕੋਈ ਆਵਾਜ਼ ਆਈ ਤੇ ਉਹਨੇ ਕਿਹਾ ਉਹ ਕੌਣ ਹੈ ਉੱਤੇ? ਕਹਿਣ ਲੱਗਾ ਮੈਂ ਹਾਂ। ਤੇ ਇੱਥੇ ਕੀ ਕਰਨਾ? ਕਹਿਣ ਲੱਗਾ ਜੀ ਊਠ ਗਵਾਚ ਗਿਆ, ਲੱਭਣਾ ਪਿਆ। ਕਹਿਣ ਲੱਗਾ ਭੋਲੇ ਆ, ਛੱਤਾਂ ਤੇ ਊਠ ਲੱਭਦੇ ਨੇ? ਤੇ ਕਹਿਣ ਲੱਗਾ ਖਰੀਦਿਆਂ ਤਖਤਾਂ ਤੇ ਬੈਠਿਆਂ ਰੱਬ ਮਿਲਦਾ? ਇਹ ਸੋਚਿਆ ਇਹ ਉਹ ਹੀ ਹੈ। ਵਾਕਿਆ ਹੀ ਰਾਜਿਆਂ ਨੇ ਕੀਤਾ, ਫਿਰ ਮੌਜਾਂ ਹੀ ਮਾਣੋ, ਦੁਨੀਆਂ ਦੀ ਮਾਣੋ, ਐਸੇ ਐਸ ਬੈਸ ਬਤਾਇਓ। ਉਹਨਾਂ ਨੇ ਬੈਠ ਕੇ ਖਾਣ ਪੀਣ ਵਿੱਚ ਮਸਤ ਹੋ ਕੇ ਰਾਜ ਲੀਲਾ ਰਾਜਨ ਕੀ ਰਚਨਾ ਆਫਰ ਕੇ ਹੰਕਾਰ ਵਿੱਚ ਹੁਕਮ ਕੀਤਾ।
ਸੇਜ ਸੋਹਣੀ ਚੰਦਨ ਚੋਆ,
ਸੋਹਣੀ ਸੇਜ ਬਣਾਈ, ਅਤਰ ਫੁਲੇਲ ਚੰਦਨ ਇਹ ਛਿੜਕਿਆ।
ਨਰਕ ਘੋਰ ਕਾ ਦੁਆਰਾ,
ਇਹ ਘੋਰ ਨਰਕ ਦਾ ਦਰਵਾਜ਼ਾ। ਹੱਦ ਹੋ ਗਈ, ਪੰਡਾਂ ਦੀਆਂ ਪੰਡਾਂ ਫੁੱਲ ਵਿਛਾਉਣੇ ਪਏ ਜੀ, ਫੁੱਲਾਂ ਦੀ ਸੇਜਾ ਸੇ ਸੌਂਦਾ। ਇੱਕ ਬੜੀ ਪਿਆਰੀ ਕਥਾ, ਗੋਲੀ ਜਿਹੜੀ ਵਿਛਾਉਂਦੀ ਸੀ ਕਹਿਣ ਲੱਗੀ ਕੈਸਾ ਆਨੰਦ ਹੈ ਵੇਖਾਂ। ਉਹ ਲੇਟ ਗਈ ਤੇ ਨੀਂਦਰ ਆ ਗਏ, ਰਾਜਾ ਆ ਗਏ, ਫੜੀ ਉਹਨੇ ਚਾਬਕ ਮਾਰ ਮਾਰ ਚਮੜੀ ਉਧੇੜ ਦਿੱਤੀ। ਪਰ ਉਹ ਰੋਈ ਵੀ ਜਾਏ ਤੇ ਹੱਸੇ ਵੀ ਜਾਏ, ਬਾਂਦੀ ਰੋਣਾ ਸਮਝ ਵਿੱਚ ਆਇਆ, ਤੈਨੂੰ ਮਾਰ ਪਈ ਹੱਸ ਕਿਉਂ ਰਹੀ। ਕਹਿਣ ਲੱਗੀ ਹੱਸੀ ਆ ਕਿ ਮੈਂ ਤੇ ਦੋ ਪਲ ਇੱਥੇ ਪਈ ਤੇ ਮੇਰਾ ਇਹ ਹਾਲ ਹੋਇਆ, ਤੇ ਜਿਹੜੇ ਨਿੱਤ ਸੌਂਦੇ ਨੇ ਤੁਹਾਡਾ ਕੀ ਹੋਵੇਗਾ, ਜਮਾਂ ਦੇ ਚਾਬਕ ਕੌਣ ਖਾਏਗਾ, ਕੱਲ ਕੀ ਹੋਏਗਾ। ਸੇਜ ਸੋਹਣੀ ਚੰਦਨ ਚੋਆ, ਮੈਂ ਕਹਿੰਦਾ ਸੇਜ ਤੇ ਫਟੀ ਦਰੀ ਵਿਛੀ ਹੋਵੇ ਜੇ ਬੰਦਾ ਵਾਹਿਗੁਰੂ 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 ਕਰਦਾ ਹੋਵੇ, ਰੱਬ ਦਾ ਨਾਮ ਲੈਂਦਾ ਹੋਵੇ। ਉਸ ਸੇਜਾਂ ਨੂੰ ਕੀ ਕਰਨਾ ਜਿੱਥੇ ਰੱਬ ਹੀ ਭੁੱਲ ਜਾਏ। ਘਰ ਸੇਜ ਸੁਖਾਲੀ ਸੋਵੇ, ਹੱਥੀ ਪਾਉਂਦੀ ਕਾਹੇ ਰੋਵੇ। ਹੁਣ ਤੇ ਰੋਣਾ ਧੋਣਾ, ਕਿਉਂਕਿ ਸੇਜ ਸੁਖਾਲੀ ਮਿਲ ਗਈ, ਸੁਖ ਦੇਣ ਵਾਲਾ ਪ੍ਰਮਾਤਮਾ ਯਾਦ ਨਹੀਂ ਆਇਆ।
ਹਰ ਕੀਰਤ ਸਾਧ ਸੰਗਤ ਹੈ,
ਪਈਏ ਤੇ ਨਰਕ ਘੋਰ ਕਾ ਦੁਆਰਾ ਸੀ, ਫਿਰ ਅਸਲ ਮਾਰਗ ਕਿਹੜਾ ਹੈ। ਹਰ ਕੀਰਤ ਸਾਧ ਸੰਗਤ ਹੈ, ਹਰੀ ਦੀ ਕੀਰਤੀ ਰੱਬ ਦੀ ਸਿਫਤ ਸਲਾਹ, ਉਸਦਾ ਕੀਰਤਨ ਗੁਰੂ ਕੀ ਸੰਗਤ ਵਿੱਚ ਹੈ।
ਸਿਰ ਕਰ ਮਨ ਕੈ ਕਰਮਾ,
ਕਰਮਾ ਸਿਰ ਕਰਨ ਵਾਲਾ ਜੇ ਕੋਈ ਕੰਮ ਹੈ ਤੇ ਇਹ ਹੈ ਜਿਹੜਾ ਹੁਣ ਤੁਸੀਂ ਕਰਦੇ ਪਏ ਹੋ। ਕਹਿੰਦੇ ਨੇ ਕਰਮਾ ਸਿਰ ਕਰਮ, ਨਾ ਤੇ ਨਿਵਲ ਭਿਅੰਗਮ ਸਾਧੇ ਤੇ ਨਾ ਕੋ ਹੋਰ ਸਿਰ ਕਰਵਾਤਰ ਆਏ, ਨਹੀਂ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ।
ਕਹੋ ਨਾਨਕ ਤਿਸ ਭਇਓ ਪ੍ਰਾਪਤ,
ਪਰ ਉਸ ਨੂੰ ਸਾਹਿਬ ਜੀ ਕਹਿੰਦੇ ਨੇ ਪ੍ਰਾਪਤ ਹੋਇਆ, ਉਸ ਨੂੰ ਮਿਲਿਆ ਹੈ।
ਜਿਸ ਪੁਰਬ ਲਿਖੇ ਕਾ ਲਹਿਣਾ,
ਤੁਰੋਂ ਹੀ ਜਿਨ੍ਹਾਂ ਦੇ ਮੱਥੇ ਚ ਲਿਖਿਆ ਹੋਵੇ, ਜੰਗ ਕੈ ਮਸਤਕ ਭਾਗ ਸੇ ਸੇਵਾ ਲਾਇਆ, ਪੂਰਬ ਕਰਮੇ ਅੰਕਰ ਜਾ ਪ੍ਰਗਟੇ ਭੇਟਿਓ, ਪੁਰਖ ਰਸਕ ਬੈਰਾਗੇ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੇ। ਇਹ ਤੋ ਜਿਨ ਮਸਤਕ ਤੁਰ ਹਰ ਲਿਖਿਆ, ਤਿਨ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਟ ਬਲਿਆ। ਹਾਂਜੀ,
ਤੀਰੂ ਸੇਵਕ ਇਹ ਰੰਗ ਮਾਤਾ,
ਮਹਾਰਾਜ ਨਾ ਤੇ ਮੈਂ ਪੁੱਠਾ ਲਟਕਣਾ, ਨਾ ਕੋਈ ਤਪ ਕਰਨਾ, ਨਾ ਕਹਾਂ ਤੇਰਾ ਸੇਵਕ ਤੇ ਇਸ ਰੰਗ ਤੇਰੇ ਪਿਆਰ ਵਿੱਚ ਕਿਹੜਾ ਸੰਗਤ ਵਿੱਚ ਬੈਠਣਾ ਤੇ ਕੀਰਤਨ ਕਰਨਾ। ਕਬੀਰ ਸਾਹਿਬ ਨੇ ਬੜਾ ਸਪਸ਼ਟ ਕਿਹਾ, ਉਹ ਕਹਿੰਦੇ ਨੇ ਕਿਸੇ ਨੂੰ ਵੀ ਪੁੱਛਿਆ ਮੈਂ, ਉਹ ਭਾਈ ਜਿਹੜਾ ਕਹਿੰਦਾ ਬੈਕੁੰਠ ਜਾਣਾ ਬੈਕੁੰਠ ਜਾਣਾ, ਅੱਜ ਤੱਕ ਵੇਖਿਆ ਨਹੀਂ? ਵੇਖਿਆ ਤੇ ਕੋਈ ਨਹੀਂ, ਸੁਣਿਆ ਹੀ ਹੈ। ਸਾਰੇ ਕਹਿੰਦੇ ਨੇ ਤੁਹਾਡੇ 'ਚ ਕਾਖ ਹੀ ਜਾਂਦੇ, ਜਾਣਾ ਜਾਣਾ, ਵੇਖਿਆ ਕਿਸੇ ਵੀ ਨਹੀਂ। ਤੇ ਕਹਿੰਦੇ ਨੇ ਵੇਖਿਆ ਨਹੀਂ ਤੇ ਪਤਾ ਨਹੀਂ ਹੈ ਵੀ ਇਹ ਕਿ ਨਹੀਂ, ਨਾ ਜਾਣਾ ਬੈਕੁੰਠ ਕਹਾਂ ਹੀ ਕਿੱਥੇ ਹੈ, ਜਾਣ ਜਾਣ ਸਭ ਕਹਿ ਤਹਾਂ ਹੀ। ਉਹ ਕਹਿੰਦੇ ਨੇ ਮੈਂ ਵੇਖਿਆ ਤੇ ਮੈਂ ਤੁਹਾਨੂੰ ਵਿਖਾਵਾਂ, ਔਰ ਲੈ ਵੀ ਚੱਲ। ਪੁੱਛਿਆ ਕਿੱਥੇ, ਕਹਿਣ ਲੱਗੇ ਵੇਖਿਆ ਜੇ ਮੈਂ ਨਿੱਤ ਬਹਿਨਾ ਔਰ ਤੁਹਾਨੂੰ ਵੀ ਲੈ ਜਾਂਦਾ। ਉਹ ਕਿਹੜਾ, ਕਹਿਣ ਲੱਗੇ ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਨਾ ਹੀ ਚਰਨ ਵਾਹ। ਲੋ ਪਹਿਲੇ ਛੱਡੋ, ਕਹੋ ਕਬੀਰੇ ਕਹੀਏ ਕਹਾਂ, ਸਾਧ ਸੰਗਤ ਬੈਕੁੰਠ ਆ। ਆਓ ਤੁਹਾਨੂੰ ਸੰਗਤ ਵਿੱਚ ਲੈ ਚੱਲਾਂ, ਇਸ ਨਾਲੋਂ ਵੱਡਾ ਬੈਕੁੰਠ ਕੋਈ ਨਹੀਂ। ਗੁਰੂ ਸਾਹਿਬ ਗੁਰੂ ਅਰਜਨ ਦੇਵ ਫਰਮਾਉਂਦੇ ਨੇ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ ਤਹਾਂ ਬੈਕੁੰਠ, ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਹੁਣ ਫਿਰ ਮੈਂ ਕਹਿ ਦਿਆਂ, ਕੋਈ ਗੁਰੇਜ਼ ਨਹੀਂ ਕਿ ਤੁਸੀਂ ਬੈਕੁੰਠ ਵਿੱਚ ਬੈਠੇ ਹੋ। ਅੰਮ੍ਰਿਤਸਰ ਬੈਕੁੰਠ ਕੋ ਤੋਲਿਓ ਹਰੀਹਰਦਾਸ, ਗੌਰਾ ਸੋ ਧਰਤੀ ਰਹੋ ਹੋਰਾ ਚੜਿਓ ਕਾ। ਅੰਮ੍ਰਿਤਸਰ ਨਾਲੋਂ ਵੱਡਾ ਕਿਹੜਾ ਬੈਕੁੰਠ ਹੋਵੇਗਾ? ਭਾਈ ਤਿਲਕੇ ਠੀਕ ਕਿਹਾ ਸੀ, ਉਹ ਕਹਿਣ ਲੱਗਾ ਇੱਥੋਂ ਤੇ ਕੋਈ ਪੰਖੀ ਵੀ ਲੰਘ ਜਾਏਗਾ ਉਹ ਵੀ ਮੁਕਤ ਹੋ ਜਾਏਗਾ, ਐਸਾ ਮੇਰੇ ਸਤਿਗੁਰੂ ਦਾ ਦਰ। ਇਸ ਤੋਂ ਵੱਡਾ ਬੈਕੁੰਠ ਕਿਹੜਾ? ਤੇਰੋ ਸੇਵਕੇ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਏ ਮਨ ਰਹਤਾ, ਕੀਰਤਨ ਚ ਮਨ ਰਹਤਾ ਰਹਿੰਦਾ ਸਮਾਂ ਖੁਸ਼। ਗੁਰ ਇਤਿਹਾਸ ਨੂੰ ਵਿਚਾਰ ਲੈਗੀ, ਅੱਜ ਦਾ ਉਹ ਦਿਵਸ ਹੈ, ਮੇਰੀ ਪੀਰੀ ਦੇ ਮਾਲਕ ਪਾਤਸ਼ਾਹ ਨੇ ਪਤਾਲਪੁਰੀ ਕੀਰਤਪੁਰ ਸਾਹਿਬ ਇੱਕ ਥੰਮ ਨਾਲ ਢਾਸਣਾ ਲਗਾਇਆ ਅਤੇ ਸ਼ਬਦ ਪੜਿਆ ਮਾਰੂ ਮਹਿਲਾ ਪੰਜਵਾਂ ਚਾਂਦਨਾ ਚਾਂਦਨੀ ਨੀਕਾ ਚਾਂਦਨਾ ਚਾਂਦਨ ਆਂਗਣ ਚਾਂਦਨਾ ਚਾਂਦਨ ਆਂਗਣ ਅੰਤਰ ਹਰ ਜੀ ਉਹ ਚਾਂਦਨਾ ਮੇਰੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਕਹਿੰਦੇ ਨੇ ਬਾਹਰ ਦੇ ਪ੍ਰਕਾਸ਼ ਸਾਰੇ ਫਿੱਕੇ ਕਿਉਂਕਿ ਪ੍ਰਕਾਸ਼ਮਾਨ ਪ੍ਰਮਾਤਮਾ ਆ ਵਸਿਆ। ਸਤਿਗੁਰੂ ਹੈ ਹੀ ਜੋਤ ਸਰੂਪ ਨੇ ਅੰਦਰੋਂ ਬਾਹਰੋਂ ਪ੍ਰਕਾਸ਼ ਰੂਪ ਗੁਰੂ ਹੈ ਹੀ ਇੱਕ ਪ੍ਰਕਾਸ਼। ਤਾਂ ਹੀ ਅੱਜ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹੋ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ ਅਰਾਧਨਾ ਅਰਾਧਨ ਏਕਾ ਹਰ ਹਰ ਨਾਮ ਹੈ ਅਰਾਧਨਾ ਤਿਆਗਣਾ ਤਿਆਗਣ ਨੇਕਾ ਕਾਮ ਕ੍ਰੋਧ ਲੋਭ ਤਿਆਗਣਾ ਮੰਗਣਾ ਮੰਗਣ ਨੇਕਾ ਹਰ ਜਸ ਗੁਰ ਤੇ ਮੰਗਣਾ ਜਾਗਣਾ ਜਾਗਣ ਨੇਕਾ ਹਰ ਕੀਰਤਨ ਮੈਂ ਜਾਗਣਾ ਲਾਗਣਾ ਲਾਗਣ ਨੇਕਾ ਗੁਰ ਚਰਨੀ ਮਨ ਲਾਗਣਾ ਇਹ ਬਿਤ ਸੇ ਪ੍ਰਾਪਤ ਜਾਂਕਾ ਮਸਤਕ ਭਾਗਣਾ ਕਹੋ ਨਾਨਕ ਤੇ ਸਭ ਕੁਛ ਨੇਕਾ ਜੋ ਪ੍ਰਭ ਕੀ ਸਰਨਾ ਕਰ। ਮੇਰੀ ਪੀਰੀ ਦੇ ਮਾਲਕ ਮੇਰੇ ਪਾਤਸ਼ਾਹ ਇਹਨਾਂ ਨੂੰ ਸਮਝਣਾ ਦੁਨੀਆਂ ਨੂੰ ਬੜਾ ਕਠਿਨ ਪਿਆ। ਉਸ ਦਾ ਭਾਵ ਹੈ ਕਿ ਸਾਧੂ ਸੰਤ ਉਹ ਤੇ ਵੇਖੇ ਸਨ ਲੰਗੋਟੀਆਂ ਵਾਲੇ ਬਬੂਤੀ ਰਮਾਈ ਜਾਂ ਹੋਰ ਭੇਖ ਤਾਰੀਏ, ਪਰ ਐਸਾ ਜਿਸ ਨੇ ਮੇਰੀ ਪੀਰੀ ਦੀਆਂ ਦੋ ਤੇਗਾਂ ਪਹਿਨੀਆਂ ਹੋਣ, ਇਹ ਹੁਣ ਸਮਝ ਵਿੱਚ ਨਹੀਂ ਸੀ ਆ ਰਿਹਾ। ਬਹੁਤਿਆਂ ਨੇ ਤੇ ਨਿੰਦਾ ਵੀ ਕਰ ਦਿੱਤੀ। ਭਾਈ ਗੁਰਦਾਸ ਜੀ ਉਹ ਪੌੜੀ ਲਿਖਦੇ ਨੇ ਕਿ ਧਰਮਸਾਲ ਕਰ ਬਹੀ ਦਾ ਇੱਕ ਥਾਂ ਨਾ ਟਿਕੇ ਟਿਕਾਇਆ। ਪਹਿਲੇ ਗੁਰੂ ਧਰਮਸਾਲ 'ਚ ਬਹਿੰਦੇ ਤੇ ਟਿਕਦੇ ਹੀ ਨਹੀਂ। ਪਾਤਸ਼ਾਹ ਖਰਜਾਮ ਦੇ ਗੜ ਚੜਿਆ ਪਾਤਸ਼ਾਹ ਚੜਾਇਆ। ਪਹਿਲੇ ਰਾਜੇ ਘਰ ਆਉਂਦੇ ਸਨ, ਰਾਜੇ ਨੇ ਗਵਾਲੀਅਰ ਦੇ ਕਿਲੇ 'ਚ ਇਹਨਾਂ ਨੂੰ ਕੈਦ ਕੀਤਾ। ਕਹਿੰਦੇ ਨੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮਹਿਲ ਨਾ ਪਾਉਂਦੀ ਨੱਠਾ ਫਿਰੇ ਨਾ ਡਰੇ ਡਰਾਇਆ, ਸੇਵਕ ਪਾਸ ਨਾ ਰੱਖੇ ਉਹਨੇ ਦੁਖੀ ਦੁਸ਼ਟ ਆਗੂ ਮੋਹ ਲਾਇਆ, ਸੱਚ ਨਾ ਲੋਕ ਬਾਣੀ ਕਰ ਗੁਣ ਗਾਉਂਦਾ ਕਥੇ ਨਾ ਸੁਣੇ ਨਾ ਗਾਵ ਸੁਣਾਇਆ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਕਰਾਇਆ, ਸੇਵਕ ਪਾਸ ਨਾ ਰੱਖੇ ਉਹਨੇ ਦੁਖੀ ਦੁਸ਼ਟ ਆਗੂ ਮੋਹ ਲਾਇਆ, ਸੱਚ ਨਾ ਲੁਕੇ ਲੁਕਾਇਆ ਚਰਨ ਕਵਲ ਸਿੱਖ ਬਵਰ ਲਵਾਇਆ, ਅਜਰ ਜਰੇ ਨਾ ਆਪ ਜਣਾਇਆ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਪਹਿਲੀ ਗੱਲ ਸਮਝਣ ਵਾਲੀ ਹੈ, ਸ਼ਕਤੀ ਬਿਨਾਂ ਤੇ ਜੀਵਨ ਮੁਰਦਾ। ਗੁਰੂ ਸਾਹਿਬ ਜੀ ਦੇ ਕੋਲ ਸ਼ਕਤੀ ਤੇ ਪਰਮਾਤਮਾ ਨੇ ਦਿੱਤੀ ਹੈ, ਪਰ ਸ਼ਕਤੀ ਕਦੀ ਗੁਪਤ ਹੁੰਦੀ ਹੈ ਕਦੀ ਪ੍ਰਗਟ ਹੁੰਦੀ। ਆ ਦੇਵੀ ਦੇਵਤਿਆਂ ਦਾ ਹਾਲ ਤੁਸੀਂ ਪੜ੍ਹ ਕੇ ਵੇਖੋ, ਸ਼ਿਵ ਬੈਠੇ ਨੇ ਤੇ ਕੋਲ ਤਰਸੂਲ ਹੈ, ਫਿਰ ਜੇ ਵਿਸ਼ਨੂੰ ਨੇ ਸੁਦਰਸ਼ਨ ਚੱਕਰ ਆ, ਕਾਰਤਕਿਆ ਅਤੇ ਬਰਸ਼ੇ ਹੈ। ਮੈਂ ਕਥਾ ਬੜੀ ਹੈਰਾਨ ਹੋ ਗਿਆ, ਕੋਈ ਸੰਗਿਆ ਨਾਲ ਸੂਰਜ ਦਾ ਵਿਆਹ ਹੋਇਆ ਅਤੇ ਬਾਪ ਨੂੰ ਕਹਿਣ ਲੱਗੀ ਇਹਦਾ ਤੇਜ ਬੜਾ ਸਹਾਰਿਆ ਨਹੀਂ ਜਾਂਦਾ, ਅਤੇ ਉਹ ਸੀ ਹੁਣ ਕਾਰੀਗਰ ਵਿਸ਼ਵਕਰਮਾ, ਕਹਿਣ ਲੱਗਾ ਹੁਣੇ ਸੂਤ ਕਰ ਦਿੰਦੇ ਇਹਨੂੰ। ਉਹਨੇ ਫੜਿਆ ਸੂਰਜ ਨੂੰ ਅਤੇ ਖਰਾਤ 'ਤੇ ਚਾੜ ਦਿੱਤਾ, ਕਥਾ ਖਰਾਤ 'ਤੇ ਚਾੜ ਕੇ ਅਤੇ ਕਟਰ ਲਿਆ ਅਤੇ ਰੰਦਿਆ ਇਹਨੂੰ ਚੰਗੀ ਤਰ੍ਹਾਂ, ਅਤੇ ਜਿਹੜਾ ਮਲਵਾ ਡਿੱਗਿਆ ਨਾ ਉਹਦੀ ਫਿਰ ਕੀ ਕੀਤਾ, ਸ਼ਿਵਜੀ ਦੀ ਤਰਸੂਲ ਬਣ ਗਈ, ਸੁਦਰਸ਼ਨ ਚੱਕਰ ਬਣ ਗਿਆ ਵਿਸ਼ਨੂੰ ਦਾ, ਕਾਰਤਕੇ ਦੀ ਬਰਸ਼ੀ ਬਣ ਗਈ। ਦੇਵੀਆਂ ਵਿਖਾਉਂਦੇ ਤਾਂ ਹੱਥਾਂ ਦੇ ਵਿੱਚ ਸ਼ਸਤਰ ਵਿਖਾਉਂਦੇ ਹਾਂ, ਰਾਮ ਦੇ ਹੱਥਾਂ ਵਿੱਚ ਤੀਰ ਨੇ, ਕ੍ਰਿਸ਼ਨ ਦੇ ਹੱਥ ਵਿੱਚ ਸੁਦਰਸ਼ਨ ਚੱਕਰ, ਪਰ ਗੁਰੂ ਸਾਹਿਬ ਕੋਲ ਸ਼ਸਤਰ ਆਏ ਅਤੇ ਬੜੇ ਸ਼ੰਕੇ ਪੈਦਾ ਹੋ ਗਏ। ਗੁਰੂ ਸਾਹਿਬ ਤੇ ਰੱਬ ਨੂੰ ਵੀ ਵੇਖਦੇ ਨੇ, ਕਹਿੰਦੇ ਨੇ ਤੇਰੇ ਹੱਥ ਵਿੱਚ ਵੀ ਸ਼ਸਤਰ ਨੇ। ਮੈਂ ਜਾਪ ਸਾਹਿਬ ਦੀ ਇੱਕ ਪੰਕਤੀ ਸੁਣਾਵਾਂ, ਨਮੋ ਸ਼ਸਤਰ ਪਾਣੇ, ਪੜ੍ਹਦੇ ਹੋ ਨਿਤਨੇਮ ਵਿੱਚ, ਤੇਰੇ ਹੱਥਾਂ ਵਿੱਚ ਸ਼ਸਤਰ ਨੇ, ਨਮੋ ਅਸਤਰ ਮਾਣੇ। ਸ਼ਸਤਰ ਅਸਤਰ 'ਚ ਇੱਕ ਫਰਕ ਹੁੰਦਾ, ਸ਼ਸਤਰ ਹੁੰਦਾ ਜਿਹੜਾ ਤੁਹਾਡੇ ਹੱਥ ਵਿੱਚ ਵੀ ਰਹਿ ਜਾਏ ਅਤੇ ਦੂਸਰੇ ਨੂੰ ਮਾਰ ਵੀ ਦਈਏ। ਸ੍ਰੀ ਸਾਹਿਬ ਹੈ ਮੋਟਾ ਹੱਥ ਵਿੱਚ ਹੈ, ਇਹ ਤਾਂ ਹੋ ਗਿਆ ਸ਼ਸਤਰ, ਕਟਾਰ ਹੈ ਮੋਟਾ ਹੱਥ ਵਿੱਚ ਹੈ, ਅਸਤਰ ਹੁੰਦਾ ਜਿਵੇਂ ਚੱਕਰ ਹੱਥੋਂ ਗਿਆ ਅਤੇ ਗਿਆ, ਤੀਰ ਹੈ ਚੱਲ ਗਿਆ, ਉਹਨੂੰ ਕਹਿੰਦੇ ਨੇ ਅਸਤਰ। ਸ਼ਸਤਰ ਅਸਤਰ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ। मत गुरु आत्म देव दी खड़ग जोर पुराए कोई जीत है। पहले गुरुदेव दी मत खड़ग भाई लैने दे अंदरों पहला जीवन कट के नवा भर देता। लोड़ पैण ते गुरुदेव दी मत जड़ी है रबाब बन गई, लोड़ पैण ते बाणी दे अखर बन गई, लोड़ पैण ते कीर्तन बन गई, कथा बन गई, लोड़ पैण ते खड़क भी बन गई। कह देता यमुनन की बहें सहंसर नहीं मुख चार ना नैन हजार नहीं, उना दे मुंह चार चार ते हजार नेत्र ने नहीं, सार के उनके शरीर बने लकड़ी की तेरी तलवार नहीं। अधक नहीं बल से तुमसे वो सिंह नहीं तुम सियार नहीं, उठकर रण में तुरकन को क्यों देते तुम पछाड़ नहीं। लला बेग सामने आउंदा है, कमर बेग सामने आउंदा है, वार हुंदे ने ते कहंदे ने चुमनी नमी जंद जदन ही अस्त। तलवार इंज नहीं मारी दी, इंज मारी दी है। कहंदे ने जरा गुस्सा नहीं, बचना च बल किन्ना। ज्यादा समा नहीं, मैं समाप्ति करा। ग्वालियर दे किले में जदों गए ते किसे ने बाबा बुढ़ा साहब नू कह देता, बड़ी वडेरी उम्र सी गए, जथा लैके गए, मुलाकात दी आग्या नहीं मिली ते बाहरों इन्हें अरदास करके मत्था टेकया दीवार दे बाहरों। किसे कहा बाबा जी कंधा नू मत्था टेक दे, इटा नू कहन लगे नहीं। कंधा अमृतसर बहुत सन, दस्ते च बहुत सन, इत्थे साडा रब बैठा। कहन लगे कादा तुहाडा रब है जिहड़ा आप ही कह दे। कहन लगे इन्हां दी लीला है, इन्हां दी मौज है, जांदियां नू वेखिया तू आउंदियां वेखी। हुण जिन्ने राजे सन एक अंदाजा लाओ, उन्हां दियां फौजां भी सन, जिन्ने राजे कैद सन रियासतां सन फौजां सन, वो फौजां रल के राजियां नूं रिहा नहीं करवा सकियां, पर मेरे सतगुरु दा एक बचन उन्हां नूं रिहा करवा देंदा। चलो महाराज रिहाई तुहाडी, कहिंदे ने कल्ले नहीं जाना, ये मेरी संगत है नाल, मैं कल्ले नहीं जाना, इत्थे ही ना तारिया ते अगे की तारांगे, इन्हां नूं नाल लैके जाना। और छड्डने पए सारे दे सारे, सतगुर बंदी छोड़ है जीवन मुक्त करे उड़ीना। मेरे पातशाह दा सारा समा सन 1595 तो लैके 1644 तक है, 49 साल भी पूरे नहीं बनते। इन्ने थोड़े समय दे विच महान कार्ज उन्होंने किए, इत्थे इत्थे तक दिलां दियां जानण वाले, जे किसी माई ने कह दिता दातिया पुत्र नहीं, नाम सुलखनी वस्तिया चंबे अफल जांदी नू कोई फल लगे। लगे तेरे भागां च ही नहीं, ते कहन लगे फिर हुण लिख दिओ, भाग ते तुसी लिखण वाले हो ना। कमाल है एक दिन असी सत हो गए, कहन लगे ऐ की होया साता पै गया। कहन लगे हुण फिर महाराज जो हो गया लिखिया गया। ते कहन लगे पहले ते क्यों नहीं मन्नी, रब ने जड़ा लिखिया मैं आख्या जो लिखिया। कह लगी उदों दी गल उदों नाल से हुण दी हुण नाल, हुण कृपा करो साता ही रहन दिओ, सत्ता बिना सरना ही नहीं, ये जिम्मेदार है बंदे चाहीदे ने। धन मेरे पातशाह तुसी धन हो, सिखां नाल इन्ना प्यार शायद लियाया। इक कहंदे ने मंगदे रहे ते तू दिता नहीं भलिया लोका, कदों महाराज? कहन लगे मैं कटारू दे रूप च मैं मंगदा, कटू शाह दे रूप च मैं मंगदा सा। उन्हूं खांसी आ रही सी, कहंदा थोड़ा जिहा शहद दे दिओ। कहन लगा ना झूठा हो जाएगा, भले लोका मैं अपने हाथे लैणा। कहन लगे जिहड़ा सिख दे मूंह च नहीं पिया वह मैनू भी परवान नहीं, मेरी पीरी दे मालक पातशाह पंज प्याले पंज पेर छट्टम पीर बैठा गुरफार, अर्जन काया पलट के मूर्त हर गोबिंद सवारी। ओ पातशाह बारे कहा के दस्तगीर होए पंज पीर हर गुर हर गोबिंद अतोला, दीन दुनी दा पातशाह 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 अडोला। ओ सतगुरु ने जिन्ना दे बारे कहा सी मेरा सतगुर रखवाला होवा, तार कृपा प्रभात दे रखिया हर गोबिंद नवा नरोवा। अज दा दिवस है ये महान कार्य करके पातशाह ज्योति जोत समा गए, ते जोत किथे गई? संगत विच गुरु हर राय साहब जी दे हिरदे विच, वह किते नहीं गए। अज भी तुहाडे विच बैठे ने, गुरु ग्रंथ विच बैठे ने, गुरु पंथ विच बैठे ने। उन्होंने कहा ਇਹ ਮੇਰਾ ਰੂਪ ਹੈ। ਮੇਰੇ ਨਾਲ ਗੱਲਾਂ ਕਰਨੀਆਂ ਨੇ ਪਾਠ ਕਰੋ, ਮੇਰੇ ਨਾਲ ਗੱਲਾਂ ਕਰਨੀਆਂ ਪਾਠ ਕਰੋ, ਮੇਰੇ ਦੀਦਾਰ ਕਰਨੇ ਨੇ, ਦੀਦਾਰ ਖਾਲਸੇ ਦਾ। ਉਹ ਸਤਿਗੁਰੂ ਪਾਤਸ਼ਾਹ ਦੂ ਅੱਜ ਹਿਰਦੇ 'ਚ ਵਸਾਈਏ, ਉਹਨਾਂ ਦੇ ਜੋਤੀ ਜੋ ਸਮਾਉਣ ਦਾ ਪੁਰਬ ਆ। ਸਤਿਗੁਰੂ ਮਿਹਰ ਕਰੇ, ਕਿਰਪਾ ਕਰੇ, ਸਾਨੂੰ ਵੀ ਪਤਾ ਲੱਗੇ ਇਹ ਜੋਤ ਦਾ ਨਾਤਾ ਕੀ ਹੈ, ਜਾਤ ਦੇ ਨਾਤੇ ਛੱਡ ਕੇ ਗੁਰੂ ਨਾਲ ਜੋਤ ਦਾ ਨਾਤਾ ਬਣਾਈਏ। ਉਹਨਾਂ ਕਿਹਾ ਵੀ ਹੈ, ਮੇਰੇ ਨਾਲ ਰਿਸ਼ਤਾ ਬਣਾਉਣਾ ਤੇ ਸੋ ਸਿੱਖ ਸਖਾ ਬੰਦ ਹੈ ਭਾਈ, ਜੇ ਗੁਰ ਕੈ ਫਾਣੇ ਵਿੱਚ ਆਵੇ, ਆਪਣੇ ਫਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਸਰਬੱਤ ਸੰਗਤਾਂ ਦਾ ਧੰਨਵਾਦ, ਧੰਨ ਗੁਰੂ ਰਾਮਦਾਸ ਜੀ ਦਾ ਕੁਟਾਣ ਕੋਟ ਸ਼ੁਕਰ, ਸਿੱਖ ਪੰਥ ਦੀਆਂ ਮਹਾਨ ਹਸਤੀਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਰਗੰਥੀ ਸਾਹਿਬ, ਉਹਨਾਂ ਦਾ ਗੁਰਦੁਆਰਾ ਪ੍ਰਬੰਧ ਦਾ, ਭਾਈ ਸੇਵਕ ਸਿੰਘ ਜੀ ਨਾਲ ਬੈਠ ਕੇ ਮਹਾਨ ਸਾਥ ਦਿੰਦੇ ਨੇ, ਗੁਰੂ ਕੀਆਂ ਸੰਗਤਾਂ ਦਾ, ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਆਓ ਆਖਰੀ ਪੰਕਤੀਆਂ ਪੜ੍ਹੀਏ, ਸਮਾਪਤੀ ਕਰੀਏ।
ਤੀਰੂ ਸੇਵਕ ਇਹ ਰੰਗ ਮਾਤਾ, ਭਾਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਤਾ, ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।